ਬਾਮੁਲਕੇ ਹਬਸ਼ ਆਮਦ ਆਨੇਕ ਖੋਏ ਯਕੇ ਸ਼ਹਿ ਜਦ ਹੈ ਦਿਗਰ ਖੂਬ ਰੋਏ ਦਰ ਆ ਜਾ ਬਿਆਮਦ ਕੇ ਨਿਸ਼ਸਤ ਸ਼ਾਹ ਨਿਸ਼ਸਤੰਦ ਸਭ ਰੰਗ ਜ਼ਰਰੀ ਕੁਲਾਹਾ ਦਰ ਆ ਜਾ ਬਿਆਮਦ ਕੇ ਬਿਨ ਸਸ਼ਤ ਹੈ ਸ਼ਾਹ ਬਿਨ ਸਸ਼ਤੇ ਨਹੀਂ ਪੜਨਾ ਬਿਨ ਨਹੀਂ
ਬਿਨ ਨਹੀਂ ਨਾ ਹੈ ਬੇਨੂ
ਬਿਨ ਸਸ਼ਤ ਹੈ
ਇਹ ਵੀਰ ਕਈ ਵੇਰ ਆ ਚੁੱਕਿਆ ਤੁਹਾਡੇ ਦੇਖ ਲੋ
ਇਹ ਨੋਟ ਕਰਾਇਆ ਨਹੀਂ ਚਾਹ ਬਿਨ ਸਸ਼ਤ ਹੈ ਸ਼ਾਹ
ਜਦ ਤੁਹਾਨੂੰ ਕਿਹਾ ਵੀ ਹੈ ਕੱਟਾ ਹੀ
ਨਹੀਂ ਤੁਸੀਂ ਲਾ ਲਓ ਤੱਤੇ ਪਿਛੇ ਹਾ ਲਾਓ
ਇਹ ਤਾਂ ਨਾਂ ਸ਼ਬਦ ਹੈ
ਬਿਨ ਸਸ਼ਤ ਹੈ ਸ਼ਾਹ
ਆਹਾ ਹੈਗਾ ਜੀ ਆਹਾ ਜਿਉਂਦਾ ਜਾਗਦਾ ਇਹ ਕਰਿਓ ਇਹਨੂੰ
ਹਾਹਾ ਹੈਗਾ ਜੀ ਲਾਉਣਾ ਪਏਗਾ ਕੋਈ ਹਾਂ ਲੈ ਮੈਂ ਸਪੈਲਿੰਗ ਬੋਲਣ ਲੱਗਾ ਹਾਂਜੀ ਬੱਬੇ ਸਿਹਾਰੀ ਆਹ ਨੋਟ ਕਰੋ ਸਾਰੇ ਉਹ ਕੱਲਾ ਸ਼ਬਦ ਬੋਲ ਬੱਬੇ ਸਿਹਾਰੀ ਨੰਨਾ ਸੱਸੇ ਪੈਰ ਬਿੰਦੀ ਦੋ ਸੱਸੇ ਨਾ ਇੱਕ ਪਹਿਲੇ ਨੂੰ ਬਿੰਦੀ ਫਿਰ ਸੱਸਾ ਤੱਤਾ ਹਾਹਾ ਹੋ ਗਿਆ ਜੀ ਅੱਗੇ ਸ਼ਾਹ ਬਿਨ ਸਸ਼ਤਾ ਸ਼ਾਹ ਅੱਗੇ ਚਲੀਏ ਜੀ ਹਾਂ ਫਿਰ ਪੜੀਏ ਦਰ ਆ ਜਾ ਬਿਆਮਦ ਕੇ ਬੇਨਿਸ਼ਸਤ ਹੈ ਬੱਬੇ ਸਿਹਾਰੀ ਦਰ ਆ ਜੇ ਬਿਆਮਦ ਕੇ ਬੇਨਿਸ਼ਸਤ ਹੈ ਸ਼ਾਹ ਨਿਸ਼ਸਤੰਦ ਸਭ ਰੰਗ ਜ਼ਰਰੀ ਕੁਲਾਹਾ ਬਾ ਦੀ ਦੰਦ ਊਰਾ ਬੁਖਾ ਦੰਦ ਪੇਸ਼ ਬੇ ਗੁਫ ਤੰਦ ਕੇ ਏ ਸ਼ੇਰ ਆਜ਼ਾਦ ਕੇਸ਼ ਸ਼ੇਰ ਆਜ਼ਾਦ ਕੇਸ਼ ਜੇ ਮੁਲਕ ਇਕਦਾਮੀ ਤੋ ਈ ਮਨ ਬਿਗੋ
ਤੋ ਬਾ ਮਨ ਬਗੋ ਈ ਪਾਠ ਈ ਥੱਲੇ ਆ ਜਾਣਾ ਜੀ
ਮੇਰੇ ਕੋਲ ਬਿਗੋ ਲੱਗਾ ਜੀ
ਆ ਬਗੋ ਬਗੋ ਨਹੀਂ ਹੈ
ਬਿਗੋ ਇਹ ਤੁਹਾਡੇ ਕੋਲ ਵੀ ਬਿਗੋ
ਹਾਂਜੀ ਤੋ ਬਾ ਮਨ ਬਗੋ
ਇਹ ਦੋ
ਸਾਥ ਮੇਰੇ ਕਹੋ
ਦੋ ਹੋ ਗਏ ਇੱਧਰ
ਹੈ ਜੇ ਮੁਲਕ ਇਕਦਾਮੀ
ਜੇ ਮੁਲਕ ਕਦਾਮੀ ਤੋ ਈ ਮਨ ਬਿਗੋ ਮਨ
ਬੱਬਾ ਜੀ ਤੋ ਬਾ ਮਨ ਬਗੋ ਤੂੰ ਮੇਰੇ ਥਾਈ ਮਨ ਮੇਰੇ ਥਾਈ ਕਹਿ ਵੀ ਕਿਹੜੇ ਮੁਲਕ ਚੋਂ ਆਇਆ ਜੇ ਮੁਲਕ ਕਦਾਮੀ ਤੋ ਬਾ ਮਨ ਬਗੋ ਈ ਦੇ ਥੋੜਾ ਬੱਬਾ ਕਰ ਲਓ ਬਸ
ਨਾ ਮੁਕਤਾ
ਨਾ ਜੀ ਬੱਬਾ ਮੁਕਤ ਹੈ ਬਾ
ਜਿੱਥੇ ਈ ਲੱਗੀ ਇੱਥੇ ਬੱਬਾ ਲੋ
ਆ ਰੰਗਦੇਵ ਦੀ ਕਬਰ ਨੇੜੀ ਆ ਉੱਥੇ ਸਾਰੇ ਪੜ੍ਹ ਕੇ ਆਇਓ ਇਹਨੂੰ ਸੁਣਾਇਆ ਉਹਨੂੰ ਕਹਿ ਮਲੇਸ਼ਾ ਦੇਖਾ ਤੇਰੀ ਚਿੱਠੀ ਲੈ ਕੇ ਆਏ ਆ ਦੌਲਤਾਬਾਦ ਦਾ ਟਿਕਟ ਲੈ ਲਓ
ਫੋਟੋ ਸਟੇਟਾਂ ਤੇ ਨਾ ਉਹ ਇਕੱਠਾ ਛਪਿਆ ਤੁਸੀਂ ਇਹਨੂੰ ਲਹਿਦਾ ਕਰ ਲੈ ਉੱਥੇ ਬੱਬਾ ਲੋ ਆਇਆ ਜਿੱਥੇ ਬਾਬਿਆਂ ਨੇ ਉਹ ਵੱਖ ਕਰਨਾ ਬੱਬਾ ਤੋ ਮਨ ਜਾਂ ਤੋ ਈ ਇਹ ਵੱਖ ਵੱਖ ਲੱਗੇ ਮਨ ਬੇਗੋ ਬੇਗੋ ਹੀ ਆ ਮਹਾਰਾਜ
ਇੱਥੇ ਬਗੋ ਹੈ ਜੀ
ਅੱਛਾ
ਬਗੋ ਨਾ ਉਚਾਰਨ ਦਾ ਹੁੰਦਾ ਨਾ
ਜੇ ਮੁਲਕੇ ਕਦਾਮੀ ਤੋ ਈ ਈ ਵੀ ਆ ਪਾਠ ਤੇ ਬਾਬਾ ਨੇ ਬੱਬਾ ਨੂੰ ਆਇਆ
ਹਾਂਜੀ ਆ ਬੱਬੇ ਨੂੰ ਸਿਆਰੀ ਰਹਿਣ ਦਿਓ ਜੀ ਬਗੋ ਪਾਠ ਹੈ ਉਚਾਰਨਾ
ਸਿਆਰੀ ਕੱਟਦੀ ਹੈ
ਹਾਂਜੀ ਹਾਂ ਸਿਆਰੀ
ਕੱਟ ਕਟਾਈ ਹੈ
ਬਗੋ ਹੈ ਜੀ
ਚਲੋ
ਹਾਂਜੀ ਹਾਂ ਮੇਟਿਓ ਜੇ ਮੁਲਕੇ ਕਦਾਮੀ ਤੋ ਬਾਮਨ ਬਗੋ
ਆ ਨੋਟ ਕਰ ਲਓ ਬੋਲਣ ਲੱਗੇ ਬਾਬਾ ਜੀ ਫਿਰ ਭਾਗਾਂ ਚ ਮਹਾਰਾਜ ਇੱਕ ਵਾਰੀ ਹੋਰ ਬੋਲ ਦਿਓ ਇੱਕ ਵਾਰੀ ਹੋਰ ਬੋਲ ਦਿਓ ਜੀ
ਅੱਛਾ ਜੇ ਮੁਲਕੇ ਕਦਾਮੀ ਤੋ ਬਾਮਨ ਬਗੋ ਜੇ ਨਾਮੇ ਕਿਰਾ ਤੋ ਬਾ ਈ ਤਰਫ ਜੋ
ਹਾਂਜੀ
ਜੇ ਨਾਮੇ ਕਿਰਾ ਤੋਬਾ ਈ ਤਰਫ ਜੋ ਤਬ ਆਪਦੇ ਵੀ ਤਬ ਹੈ ਜੀ
ਤਰਫ ਤਰਫ ਜੋ
ਤਰਫ ਹੈ
ਤੁਸੀਂ ਠੀਕ ਬੋਲਿਆ
ਹਾਂਜੀ ਤਰਫ ਕਰ ਲਓ ਨਾ
ਏਦਾਂ ਹੀ
ਹਾਂਜੀ
ਇਹ ਕਰ ਲਓ ਚੇ ਨਾਮੇ
ਤਰਫ ਨਹੀਂ ਜੀ ਤਰਫ ਤੋਂ ਪਹਿਲਾਂ ਆ ਜਿਹੜਾ ਇੱਥੇ ਨਾ ਤੁਸੀਂ ਬੋਲ ਰਹੇ ਹੋ ਕਿਰਾਂ ਤੋਂ ਬਾਅਦ ਆ ਇੱਥੇ ਤਬ ਛਪਿਆ ਤਰਫ
ਡਾਕਟਰ ਸਾਹਿਬ ਆ ਗਏ
ਤੋ ਹੈ ਤੋ ਬਾ
ਚਲੀਏ ਅੱਗੇ ਜੀ
ਹਾਂਜੀ
ਫਿਰ ਇਹ ਪੰਕਤੀ ਬੋਲਣ ਲੱਗੇ ਕਿ ਚੇ ਨਾਮੇ ਕਿਰਾ ਤੋਬਾ ਈ ਤਰਫ ਜੋ ਵਗਰ ਨਹਿ ਮਰਾ ਤੋ
ਨਾ ਵਗਰ ਨਹਿ ਮਰਾ ਤੋ ਨਾ ਗੋਈ ਚੋਰਾਸ
ਚੋਰਾਸਤ ਹਾਂ ਚਲੀ ਅਗਰ ਨਹਿ ਮਰਾ ਤੋ ਨਾ ਗੋਈ ਚੋਰਾਸਤ ਕਿ ਮੁਰਦਨ ਸ਼ਿਤਾ ਵਾਸਤ ਏਜਦ ਗਵਾਹਸਤ ਕੱਠਾ ਨਾ ਝੋ ਲੈ ਥੋੜ੍ਹਾ ਜਿਹਾ ਮੈਂ ਗਾਂਹ ਫਿਰਦਾ ਬਾਬਾ ਤੁਸੀਂ ਪਿੱਛੇ ਕਿ ਮੁਰਦਨ ਸ਼ਿਤਾਬ ਪਿੱਛੇ ਨਾ ਮੁੜ ਲੈ ਕਿ ਮੁਰਦਨ ਸ਼ਿਤਾਬ ਅਸਤ ਏਜਦ ਗਵਾਸਤ ਸ਼ਹਿਣ ਸ਼ਾਹੇ ਪਿਛਰੇ ਮਮਾ ਅੰਦਰਾਂ ਕਿ ਦੁਖਤਰ ਵਜ਼ੀਰ ਅਸਤ ਈ ਨੌਜਵਾਨ
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਬੇਤੇ ਵੱਡੇ ਮਹਾਂਪੁਰਖਾਂ ਦੇ ਸਤਸੰਗ ਜੀ ਸੰਬੰਧਿਤ ਡਿਊਟੀ ਸਾਹਿਬ ਭਾਈ ਸਾਹਿਬ ਜੋ ਲੀਨ ਹੋ ਚੁੱਕੇ ਬ੍ਰਹਮ ਦੇ ਅੰਦਰ ਮੁਕੰਦ ਸਿੰਘ ਜੀ ਉਹਨਾਂ ਦੇ ਵੱਡੇ ਫਰਜੰਦ ਬਹੁਤ ਚਿਰ ਹੋ ਗਿਆ ਦਰਸ਼ਨ ਕੀਤਿਆਂ ਨੂੰ ਆਪਾਂ ਨੂੰ ਦਦਾਰੇ ਬਖਸ਼ੇ ਹਨ ਬਹੁਤ ਹੀ ਪ੍ਰਸੰਨਤਾ ਹੋਈ ਸਾਰੇ ਖਾਲਸੇ ਦੇ ਹਿਰਦੇ 'ਚ ਬਿਰਤ ਹੋਵੇ ਗੁਰੂ ਘਰਾਂ ਮਹਾਤਮਾ ਦੇ ਘਰਾਣੇ ਨਾਲ ਇਹਨਾਂ ਦਾ ਸੰਬੰਧ ਵੀ ਹੈ ਸੋ ਵਾਹਿਗੁਰੂ ਕਿਰਪਾ ਕਰੇ ਐਸੇ ਗੁਰਮੁਖ ਜਿਹੜੇ ਗੁਰ ਪੂਰਨ ਗੁਰਬਾਣੀ 'ਤੇ ਨੇਚਾ ਰੱਖਣ ਵਾਲੇ ਹਨ ਸਦਾ ਵਾਸਤੇ ਪ੍ਰਫੁੱਲਤ ਔਰ ਤੰਦਰੁਸਤ ਰਹਿਣ ਖੇਮ ਕੁਸ਼ਲਤਾ ਦੇ ਸਹਿਤ ਜਿਸ ਕਰਕੇ ਗੁਰ ਖਾਲਸਾ ਜੀ ਇਹ ਆਪਣੀ ਸੱਜੀ ਬਾਂਹ ਹਨ ਗੁਰਮੁਖਾਂ ਦੇ ਆਸਰੇ ਹੀ ਆਪਾਂ ਜੀਵਨ ਸੁੱਖ ਦੇ ਨਾਲ ਬਤੀਤ ਕਰ ਸਕਦੇ ਹਾਂ ਸੋ ਬਹੁਤ ਹੀ ਖੁਸ਼ੀ ਹੋਈ ਇਹਨਾਂ ਨੇ ਦਰਸ਼ਨ ਦਿੱਤੇ ਹੈ
ਦਸਵੇਂ ਦੇ ਬਹੁਤ ਪ੍ਰਚਾਰ
ਮਗਰੋਂ ਆਪਾਂ ਸਤਸੰਗ ਜੀ ਇਹਨਾਂ ਤੋਂ ਭਾਸ਼ਣ ਬਚਨ ਅਮੋਲਕ ਸੁਣਾਂਗੇ ਸੰਥਿਆ ਪੂਰੀ ਕਰਨੀ
ਹਾਂਜੀ 82 ਤੋਂ ਚਲੀਏ ਜੀ ਵਗਰ ਨਹਿ ਮਰਾ ਤੋ ਨਾ ਗੋਈ ਚੋ ਰਾਸਤ ਕਿ ਮੁਰਦਨ ਸ਼ਿਤਾ ਵਾਸਤ ਏਜਦ ਗਵਾਸਤ ਸ਼ਹਿਨ ਸ਼ਾਹੇ ਪਿਛਰੇ ਮੈਂ ਅੰਦਰਾਂ
ਪਿਛਰੇ
ਪਿਛਰੇ ਮੈਂ ਅੰਦਰਾਂ ਕਿ ਦੁਖਤਰ ਵਜ਼ੀਰ ਅਸਤ ਈ ਨੌਜਵਾਨ ਹਕੀਕਤ ਬਾ ਗੁਫਤਸ਼
ਹਾਂਜੀ ਹਾਂਜੀ ਇਕੱਠਾ ਜੀ
ਮੈਂ ਅੰਦਰਾਂ ਚਾਰੇ ਅੱਖਰ ਇਕੱਠੇ ਨਾ ਇਕੱਠਾ ਮੈਂ ਅੰਦਰਾਂ ਕਿ ਦੁਖਤਰ ਵਜ਼ੀਰ ਅਸਤ ਈ ਨੌਜਵਾਨ ਦੱਸੋ ਚਲੇ ਗਏ ਅੱਗੇ ਫਿਰ
ਜੇ ਕਿਤੇ ਤੁਹਾਡੀਆਂ ਗਜਰਾਂ ਪੜੀਆਂ ਹੁੰਦੀਆਂ ਨੰਦ ਲਾਲ ਦੀਆਂ ਕਦੇ ਨਾ ਡਿੱਖਾ ਲੱਗਦਾ ਐਂ ਜਾਂਦੇ ਜਿਵੇਂ ਆਪਾਂ ਪੰਜ ਗ੍ਰੰਥੀ 22 ਭਗਤਾਂ ਬਾਣੀ ਪੜ੍ਹੇ ਬਿਨਾਂ ਪਾਠ ਜਿਹੜਾ ਹੈ ਉਹ ਅਧੂਰਾ ਹੈ ਆਦਮੀ ਝੱਖਾ ਮਾਰਦਾ ਰਹਿੰਦਾ ਸਾਰੀ ਜ਼ਿੰਦਗੀ
ਹਾਂਜੀ
ਇਸੇ ਤਰ੍ਹਾਂ ਜੇ ਕਿਤੇ ਨੰਦ ਲਾਲ ਦੀਆਂ ਗਜਲਾਂ ਆਪਣੀਆਂ ਪੜ੍ਹੀਆਂ ਹੁੰਦੀਆਂ ਅੱਜ ਖਾਲਸਾ ਜੀ ਆਪਾਂ ਐਨ ਜਿਵੇਂ ਪੱਧਰ ਪਾਣੀ ਚੱਲਦਾ ਐਂ ਆਪਦੀ ਰਸਨਾ ਉਚਾਰਨ ਕਰਦੀ ਸੋ ਰਹੋ ਵਿਚਾਰ ਹਲੇ ਵੀ ਭੁੱਲਿਆ ਨਾ ਜਾਣੀਏ ਜਿਹੜਾ ਘਰ ਆ ਜਾਈਏ ਸਤਿਗੁਰੂ ਕਿਰਪਾ ਕਰੇ ਘਬਰਾਉਣਾ ਨਹੀਂ ਜਿਸ ਤਰ੍ਹਾਂ ਦੇ ਬੋਲ ਹੁੰਦਾ ਬੋਲੋ ਸਹਿਜੇ ਸਹਿਜੇ ਆਪਾਂ ਰਸਨਾ ਦੇ ਉੱਤੇ ਰਸਾ ਲੈਣਾ ਪੜ੍ਹੋ ਜੀ
ਹਕੀਕਤ 84 ਤੋਂ ਅੱਗੇ
ਹਾਂਜੀ
ਹਕੀਕਤ ਬਾ ਗੁਪਤਸ਼ ਪੇਸ਼ੀਨ ਹਾਲ ਕਿ ਬਰਵਾ ਚੂ ਬੋ ਗੁਜਸਤ ਚੰਦੀ ਜਵਾਲ ਬਾ ਮੇਹਰ ਸ਼ਦਰ ਆਮੰਦ ਬਾ ਗੁਪਤ ਅੱਜ ਜ਼ੁਬਾਨ ਮਰਾ ਖਾਨਾ ਜਾਏ ਜੇ ਖੁਦ ਖਾਨਾ ਦਾਂ ਬਜ਼ਾਰਤ ਖੁਦਸ ਰਾਂ ਤੁਰਾ ਮੇ ਦਿਹਮ ਕੁਲਾਹੇ ਮਮਾਲਕ ਤੂੰ ਬਰਸਰ ਨਿਹਮ ਬਾ ਗੁਫਤੰਦ ਈ ਰਾ ਵਾ ਕਰਦੰਦ ਵਜ਼ੀਰ ਬਾ ਗੁਫਤੰਦ ਈ ਰਾ ਵਾ ਕਰਦੰਦ ਵਜ਼ੀਰ ਕਿ ਨਾਮੇ ਅਜਾ ਬੂਦ ਰੋਸ਼ਨ ਜ਼ਮੀਰ
ਹਾਂਜੀ
ਫੋਟੋਸਟੇਟ ਤਾਂ ਹੋਏਗਾ
ਆ ਕੀ ਨਹੀਂ ਹੈ ਇਹ ਸ਼ਬਦ ਹੈ ਨਹੀਂ ਆ ਈੜੀ ਸ਼ੇਰ ਸਿੰਘ ਨੇ ਮੇਟਤੀ ਹੈ ਕਰਿਓ ਠੀਕ ਆ ਲਿਖਿਓ ਮਹਾਰਾਜ ਜੀ ਬਾ ਗੁਫਤੰਦ ਤੋਂ ਬਾਅਦ ਨਾ
ਈ ਰਾ
ਈ ਰਾ ਕਰ ਲਓ
ਇਹ ਹੈ ਵੀ ਵੱਖ ਵੱਖ ਈ ਰਾ ਵਾ ਕਰਦੰਦ ਵਜ਼ੀਰ
ਈ ਅੱਡ ਰਾ ਅੱਡ ਵਾ ਅੱਡ
ਲਿਖ ਲਿਆ ਜੀ ਸਾਰਿਆਂ ਨੇ ਲਿਖ ਲਿਆ
ਇਹ ਮਿਟਿਆ ਹੋਇਆ ਸੀ ਹਾਂ ਲਾ ਦੇ ਤੂੰ ਜੀ
ਹਾਂ ਚਲੀਏ ਅੱਗੇ ਜੀ
ਇਹਦੇ 'ਤੇ ਵੀ ਲਾ ਦੇ
ਮੈਂ ਇਹ ਪੰਗਤੀ ਬੋਲਣ ਲੱਗੇ ਮਾਂ ਗੁਪਤਾਂ ਦੀ ਰਾਹ ਵਾਹ ਕਰਦੰਦ ਵਜ਼ੀਰ ਕਿ ਨਾਮੇ ਵਜਾ ਬੂਦ ਰੋਸ਼ਨ ਜ਼ਮੀਰ ਬਾਹਰ ਜਾ ਕੇ ਦੁਸ਼ਮਨ ਸੁਨਾਸਦ ਅਜ਼ੀਮ ਤਵੀ ਦੰਦ ਬਰਵੈ ਵਾ ਹੁਕਮੇ ਕਰੀਮ ਕਿ ਖੂਨਸ ਬਰੇ ਜੀਦ ਕਰਦੰਦ ਜ਼ੇਰ ਦਿਗਰ ਜਾ ਸੁਨੀ ਦੇ ਦੇਵੀ ਦੇ ਦਲੇਰ ਬਾਹਰ ਜਾ ਕੇ ਤਰਕਸ਼ ਬਰੇ ਜੰਦ ਤੀਰ ਬਾ ਕੁਸ਼ਤੇ ਅਧੂਰਾ ਬਾ ਕਰਦੇ ਅਸ਼ੀਰ ਬਾ ਮੁਦਤ ਯਕੇ ਹਾ ਯਕੇ ਸਾਲ ਤਾਂ ਚਾਰ ਮਾਹ ਬਾਜਾਦ ਆਮ ਦਸ ਰੋਜ਼ਗਾਰੇ ਕੁਹਨ ਬਾ ਗੁਪਤ ਸਕੇ ਰੋਜ ਦੁਖਤਰ ਵਜ਼ੀਰ ਕੇ ਇਹ ਸ਼ਾਹ ਸ਼ਾਹਾਨ ਰੋਸ਼ਨ ਜ਼ਮੀਰ ਬਾ ਯਕ ਬਾਰ ਮੁਲਕ ਤੋਂ ਫਰਾਮੋਸ਼ ਗਸ਼ਤ ਕਿ ਅੱਜ ਮਸਤ ਮਸਤੀ ਹਮੈ ਹੋਸ਼ ਗਸ਼ਤ ਵਾ ਆ ਬਾ ਆ ਮੁਲਕ ਪੇਸ਼ੀਨ ਹਰਾ
ਤੋ ਨਹੀਂ ਹੈ ਜੀ ਤੋ ਬਾ ਮੁਲਕ ਪੇਸ਼ੀਨ
ਬਾ ਜੀ ਤੋ ਨਹੀਂ ਇੱਥੇ ਬਾ ਬਾ ਆ ਮੁਲਕ
ਆ ਹੈ ਜੀ ਵੈਸੇ
ਹਾਂਜੀ
ਤੱਤੇ ਨੂੰ ਉਕੜ ਲਾ ਲੋ ਤੋ ਆਮ ਮੁਲਕ ਪੇਸ਼ੀਨ ਹੈ ਰਾਜਾਦ ਕੁਨ ਪੇਸ਼ਹਿਰੇ ਪਦਰ ਰਾ ਤੋ ਆਬਾਦ ਕੁਨ
ਪਾਠ ਦੋ ਥਾਈ ਬੱਬੇ ਨਾਲ ਆਇਆ ਤੇ ਦੋ ਥਾਈ ਸਮਝ ਲਓ ਵੀ ਤੱਤੇ ਨਾਲ ਆਇਆ
ਹਾਂ ਤੱਤੇ ਨੂੰ ਜੋ ਕਰ ਤੋ ਆ ਤੈਨੂੰ
ਚਲੋ ਕਰ ਲਓ
ਹਾਂਜੀ ਰਾਹ ਕਰ ਅੱਡਾ ਜੀ ਪੇਸ਼ੀਨ
ਹੈ ਰਾਹ ਰਾਜਾਦ ਕੁਨ ਕੇ ਸ਼ਹਿਰੇ ਪਦਰ ਰਾ ਤੋ ਆਬਾਦ ਕੁਨ ਚਲੇਗੀ ਜੀ
ਹਾਂਜੀ ਚਲੋ
ਕਿ ਸ਼ਹਿਰੇ ਪਦਰ ਰਾ ਤੋ ਆਬਾਦ ਕੁਨ ਨਿਗਹਿ ਦਾਸਤ ਅਜ ਫੌਜ ਲਸ਼ਕਰ ਤਮਾਮ ਬਸੇ ਗੰਜ ਬਖਸ਼ੀਦ ਬਰ ਵੈ ਮੁਦਾਮ ਵੈ ਵੱਖ ਬਰ ਵੈ ਮੁਦਾਮ ਯਕ ਲਸ਼ਕਰ ਆ ਰਾਸ਼ਤ ਚੂਨੋ ਬਹਾਰ ਜੇ ਖੰਜਰ ਵਾ ਗੁਰਜੋ ਵਾ ਬਖਤਰ ਹਜ਼ਾਰ ਜਰਾ ਖੋਦ ਖੁਪਤਾਨ ਬਰਗਸਤਵਾਨ ਇਕੱਠੇ ਖਰਾ
ਬਰਗਸਤਵਾਨ
ਬਰਗਸਤਵਾਨ ਸੱਤ ਅੱਖਰ ਜਰਾ ਖੋਦ ਖੁਪਤਾਨ ਬਰਗਸਤਵਾਨ ਜੇ ਸ਼ਮਸ਼ੇਰ ਹਿੰਦੀ ਗਿਰਾਂ ਤਾਂ ਗਿਰਾਨ ਜੇ ਬੰਦੂਕ ਮਸਹਦ ਵਾ ਚੀਨੀ ਕਮਾਨ ਜਰਾ ਰੂਮ ਸ਼ਮਸ਼ੇਰ ਹਿੰਦੁਸਤਾਨ ਜੇ ਅੱਜ ਤਾਜੀ ਅਸਪਾਨ ਅੱਜ ਤਾਜੀ ਅਸਪਾਨ ਪੌਲਾਦ ਨਾਲ ਇਹ ਫੱਫੇ ਨਾ ਫੌਲਾਦ ਵੀ ਹੁੰਦਾ ਇੱਥੇ ਪੌਲਾਦ
ਇੱਥੇ ਪੌਲਾਦ
ਪੌਲਾਦ ਠੀਕ ਹੈ ਪੌਲਾਦ ਨਾਲ ਪਿੱਛੇ ਫੌਲਾਦ ਫੱਫੇ ਨਾਲ ਪੌਲਾਦ ਨਾਲ ਇਹ ਪੱਪੇ ਰਹਿਣ ਦੇਣਾ
ਕੱਟੋ ਨਾ ਜੀ
ਜੇ ਅੱਜ ਤਾਜੀ ਅਸਪਾਨ ਪੌਲਾਦ ਨਾਲ ਹਮੈਂ ਜੁਬਦ ਹੈ ਫੀਲਾਂ ਜੇ ਮਸਤੇ ਮਸਾਲ
ਹਮੈਂ ਜਿੰਦ ਹੈ ਫੀਲਾਂ
ਹਮੈਂ
ਅਸ਼ਵੇ ਮਸਾਲ ਅੱਜ ਅੱਜ ਪਾਠ ਹੈ ਤੁਹਾਡਾ
ਇੱਥੇ ਹੈ ਹਮੈਂ ਹਮੈਂ ਜੋ ਬਧ ਹੈ
ਜੋ ਬਧ ਜੱਜਾ ਕੇ ਜਈਆ ਨਹੀਂ ਹੈ
ਨਹੀਂ
ਆਹੋ
ਹਮੈਂ ਜੁਬਦ ਹੈ ਫੀਲਾਂ ਜੇ ਮਸਤੇ ਮਸਾਲ
ਇਹ ਜੀ ਆਪਾਂ ਨੂੰ
ਆਹਾ ਮੰਮਾ ਹਾ
ਇਹ ਫਾਰਸੀ ਦਾ ਅੱਖਰ ਹੈ ਜਈਆ ਜਈਏ ਨੂੰ ਸਿਆਰੀ ਟਿੱਪੀ ਦੱਦਾ ਹਾ ਹਾ ਇਹਦਾ ਮੈਂ ਪਾੜ ਖਾਣ ਦਾ ਨਾਂ ਹੈ ਕੋਸ਼ ਵਿੱਚ ਵੀ ਹੈ ਜਿੰਦ ਹੈ
ਹਮੈਂ ਜੁਬਦ
ਹੈ ਹਮੈਂ ਜਿੰਦ ਹੈ ਫੀਲਾਨ ਅੱਜ ਸਵੇ ਮਸਾਲ ਜਿਸ ਨੀ ਨਾ ਹੈ ਅੱਜ ਨੀ ਤੁਹਾਡੇ ਹੈ
ਬਾਬਾ ਜੀ ਇੱਥੇ ਆਹ ਮਿਲ ਰਿਹਾ ਜੀ ਪਾਠ
ਆਹੋ ਇਹ ਤਾਂ ਜਿੰਦ
ਇੱਥੇ ਵੀ ਜੁਬਦਾ ਲਿਖਿਆ ਜੀ ਹਮੈਂ ਜੁਬਦਾ ਫੀਲਾਨ
ਜੁਬਦੇ ਦਾ ਅਰਥ ਵੀ ਕੋਈ ਨੀ ਆਇਆ ਉਸਦੇ ਅੰਦਰ ਨਾ ਪਾੜ ਖਾਣ ਦਾ ਨਾਂ ਹੈ ਹਾਥੀਆਂ
ਬੋਲਦੇ ਤੁਸੀਂ
ਹਮੈਂ ਜਿੰਦਾ ਤੇਰੇ ਕਿਵੇਂ ਆ ਸ਼ੇਰ ਸਿਆ
ਸ਼ੇਰ ਸਿਓ ਦਾ ਮੇਰੇ ਨਾਲ ਰਲ ਕੇ ਚੱਲਦਾ
ਅਸੀਂ ਜੋ ਉਚਾਰਿਆ ਹੈ ਜੱਜੇ ਨੌਕੜਾ ਨਾ
ਹਾਂਜੀ ਹਮੈਂ ਜੋ ਬਦ ਹੈ ਫੀਲਾਂ ਜੇ ਮਸਤ
ਦੱਦਾ ਹਾਂ ਹੈਗੇ ਨਾ
ਹੈਗੇ ਜੀ ਹੈਗੇ
ਦੱਦਾ ਹਾਂ
ਇੱਥੇ ਹੀ ਸਾਡੇ ਦੋਵੇਂ ਪਾਠ ਮਿਲ ਰਹੇ ਜੀ ਹਮੈਂ ਜੋ ਬਦ ਹੈ ਡਾਕਟਰ ਸਾਹਿਬ ਫਾਰਸੀ ਦੇ ਬੜੇ ਸਿਆਣੇ ਆ ਤੇ
ਇਉਂ ਕਰੋ
ਇਹਨਾਂ ਤੋਂ ਬਾਅਦ ਵੀ ਆਪਾਂ ਫਿਰ
ਰੱਖੋ ਆ ਪਾਠ ਰੱਖੋ ਜਿਹੜਾ ਆ ਦੋਨਾਂ ਦਾ ਮਿਲਦਾ ਨਾ ਇੱਥੇ
ਹਾਂਜੀ ਮਿਲਦਾ ਜੀ
ਹਾਂ ਆ ਪਾਠ ਕਰ ਲਿਓ ਜਿਹੜਾ
ਆ ਜਿਹੜਾ ਮਿਲਿਆ ਨਾ ਇਹਨੂੰ ਇੱਕ ਕਰ ਲਓ ਇਹਨੂੰ ਬਾਕੀ ਡਾਕਟਰ ਸਾਹਿਬ ਨੇ
ਉਹ ਥੱਲੇ ਲਾਈਨ ਲਾ ਕੇ ਬਰਾਬਰ ਲਿਖ ਲਓ
ਹਮਾ ਜੋ ਬਦਾ ਹੈ ਫੀਲਾਂ ਜੇ ਮਸਤੇ ਮਸਾਲ ਨਹੀਂ ਜੇ ਚਾਹੀਦੀ
ਉਹ ਜੇ
ਗੇ ਦਾ ਕਿਤੇ ਪਾਠ ਹੀ ਨਹੀਂ ਕਰੋ ਮੈਂ ਤਾਂ ਬੋਲਦਾ ਤੁਸੀਂ ਕਰੋ ਹਾਂਜੀ ਲਿਖੋ ਜੀ ਹਮੈ ਜੋ ਬਦਾ ਹੈ ਫੀਲਾਂ ਜੇ ਮਸਤੇ ਮਸਾਲ ਚਲੇ ਗਏ ਜੀ ਅੱਗੇ
ਹਾਂਜੀ
ਹਾਂਜੀ ਸਿਹਾਰੀ ਜੱਜੇ ਨਾਲ ਜੇ ਜੇ ਲਾਓਗੇ ਨਾ ਜੇ ਬੋਲਣਾ ਬੋ ਜੇ ਮਸਤੇ ਮਸਾਲ ਫੀਲਾਂ ਅੱਗੇ ਚਲੀਏ ਜੀ
ਹਾਂਜੀ ਚਲੋ
ਹਮੈ ਸ਼ੇਰ ਮਰਦਾ ਵਾ ਜੋਰਾਂ ਵਾਰਾਂ ਹਾਂਜੀ ਨਾ ਮਰਦਾ
ਮਰਦਾਂ ਕਰਿਓ ਜੀ ਤੁਹਾਡੇ ਕੋਲ ਸ਼ੇਰਮ ਲਿਖਿਆ ਹੋਣਾ
ਹਮੈ
ਜਿਹੜਾ ਸ਼ੇਰਮੈਨ ਮੰਮਾ ਗਾਹਾਂ ਲੈ ਜਾਓ ਮਰਦਾਂ
ਹਮੈ ਸ਼ੇਰ ਉਹਨਾਂ ਦੇ ਪਾਠ ਰਮਦਾਂ ਲੱਗਿਆ ਮਹਾਰਾਜ
ਆਹੋ ਜੋ ਉਹੀ ਕਰਦੇ
ਅੱਛਾ
ਆ ਕਰਿਓ ਇੱਥੇ ਵੀਰ
ਹਮੈ ਸ਼ੇਰ ਮਰਦਾਂ ਵਾ ਜ਼ੋਰਾਂ ਵਰਾਂ ਕੇ ਸ਼ੇਰ ਅਫਕਨਾ ਰਾ ਵਾ ਸਫ ਅਫਕਨਾ ਹੌਲੀ ਹੌਲੀ ਬੋਲ ਕੇ ਸ਼ੇਰ ਅਫਕਨਾ ਰਾ ਵਾ ਸਫ ਅਫਕਨਾ ਵਾ ਰਜਮ ਅੰਦਰੋਂ ਹਮ ਚੋ ਪੀਲ ਅਫਕਨ ਅਸਤ ਬਾਬਾ ਜਮ ਅੰਦਰੋਂ ਚਰਬ ਚਾਲਾਕ ਦਸਤ ਨਿਸਾਮੇ ਦਿਹਦ ਨਿਜੈ ਰਾ ਨੋਕ ਖੂ ਕਸ਼ੀ ਦੰਦ ਅਜ ਤੇਗ ਜ਼ਹਿਰ ਆਪ ਗੂ ਜਕੇ ਫੌਜ ਆਰਾਸਤ ਹੈ ਹਮ ਚੋ ਕੋ ਜਵਾਨਾਨ ਸ਼ਾਸਤ ਹੈ ਯਕ ਗੁਰੋ ਬਾਪੋ ਸ਼ੀਤ ਦਸਤਾਰ ਦੁਖਤਰ ਵਜ਼ੀਰ ਬਾ ਬਸਤੰਦ ਸ਼ਮਸ਼ੇਰ ਜੁਸਤੰਦ ਤੀਰ ਬਾ ਸਰਦਾਰੀਏ ਕਰਦ ਪੇਸ਼ੀ ਨਹਿ ਫੌਜ ਰਵਾਂ ਕਰਦ ਲਸ਼ਕਰ ਚੋ ਦਰਿਆਏ ਮੌਜ ਜਕੇ ਗੋਲ ਬਸਤਾ ਚੋ ਅਬਰੇ ਸਿਆਹਾ ਬਾ ਲਰਜੀਤ ਬੂਮੋ ਬਾ ਲਰਜੀਤ ਮਹਾ ਬਿਆ ਬੁਰਦ ਲਸ਼ਕਰ ਚੋ ਬਰਵੈ ਹਦੂਦ ਸਲਾਹੇ ਦਿਗਰ ਤੀਰ ਤੇ ਗੋ ਨਮੂਦ ਬਿਆ ਰਾਸ਼ਤ ਲਸ਼ਕਰ ਬਾ ਸਾਜੇ ਤਮਾਮ ਹਮੈ ਖੰਜਰ ਗੁਰਜ ਗੋਪਾਲ ਨਾਮ ਬਾ ਬੁਰਦੰਦ ਅਕਲੀਮ ਤਾ ਰਾਜ ਸਖਤ ਬਾ ਬੁਰਦਨ ਸ਼ਹੇ ਪਾਦ ਪਾਯਾਨ ਰਖਤ
ਤਾ ਰਾਜ ਪਾਠ ਇਕੱਠੇ ਕਰਨਾ ਜੀ
ਅੱਛਾ ਜੀ
ਤਾ
ਰਾਜ ਸਖਤ
ਲੁੱਟਣ ਦਾ ਨਾਂ ਹੁੰਦਾ ਹਾਂਜੀ ਚਲੋ ਬਾ ਬੁਰਦਨ ਸ਼ਹੇ ਬਾਦ ਪਾਇਆ ਨਿਸ਼ਕ ਰਖ ਬਸ ਆ ਗਿਆ ਦਿਲ ਕਾਹਨੂੰ ਛੱਡਣਾ ਆਪਾਂ
ਬਾ ਆ ਗਿਆ ਦੋ ਪੱਤਰੇ
ਹਾਂਜੀ
ਤੁਹਾਨੂੰ ਫਿਰ ਛੱਡਾਵਾਂਗੇ
ਹਾਂ ਚਲੋ ਜੀ
ਚਲੋ ਅੱਛਾ ਆ ਵੇਖ ਲਓ ਜਾਂ ਬੁਲਾ ਲਓ ਹਾਂਜੀ ਕਿੰਨੇ ਨੰਬਰ ਤੇ ਸੀ ਆਪਾਂ 110 ਹਮੈ ਖੰਜਰੋ ਗੁਰਜੋ ਕੋ ਗੋਪਾਲ ਨਾਮ ਹਮੈ ਖੰਜਰੋ ਗੁਰਜ ਗੋਪਾਲ ਨਾਮ
ਠੀਕ ਹੈ ਜੀ
ਬਾ ਬੁਰਦੰਦ ਅਕਲੀਮ ਤਾ ਰਾਜ ਸਖਤ ਬਾ ਬੁਰਦਨ ਸ਼ਹੇ ਬਾਦ ਪਾਯਾਨ ਰਖਤ ਚੁਨਾ ਜੰਗ ਕਰਦੰਦ ਆ ਮੁਲਕ ਰਾ ਚੋ ਵਰਗੇ ਦਰਖਤਾਂ ਜੇ ਬਾਦੇ ਸਵਾ ਬਾਦੇ ਸਵਾ ਮਹਾਰਾਜ ਇਕੱਠੇ ਬਾਦੇ ਸਭਾ ਬਾ ਕੁਸ਼ਤਨ ਅਧੂਰਾ ਕੁਸ਼ਾਇਦ ਬਾ ਪੇਸ਼ ਬਾ ਬੇਰੂ ਜੇ ਮੁਲਕਸ਼ ਹਮੈ ਰੂਹ ਰੇਸ਼
ਠੀਕ ਹੈ
ਤੁਹਾਡੇ ਕੋਲ ਸੰਤ ਜੀ
ਵਰਗੇ ਠੀਕ ਹੈ ਜੀ
ਵਰਗੇ ਚੋ ਵਰਗੇ ਦਰਖਤਾਂ ਜੇ ਬਾਦੇ ਸਭਾ
ਨਾਮ ਕਰ ਲਿਓ ਜੀ ਗੋਦ ਇਥੋਂ ਚਲੋ
ਅੱਗੇ 112 ਤੋਂ ਚਲੀਏ ਜੀ ਬਾ ਕੁਸ਼ਤਨ ਅਧੂਰਾ ਕੁਸ਼ਾਇਦ ਬਾ ਪੇਸ਼ ਬਾ ਬੇਰੂ ਜੇ ਮੁਲਕਸ਼ ਹਮੈ ਰੂਹ ਰੇਸ਼ ਪਰੀ ਚਿਹਰੇ ਹਮ ਚੂ ਛੇਰੇ ਨਿਆਦ ਬਾ ਕੁਸ਼ਤਨ ਅਧੂਰਾ ਕੇ ਖੰਜਰ ਕੁਸ਼ਾਦ ਬਾ ਹਰ ਜਾ ਦਵੀਦੇ ਬਾ ਕੁਸ਼ਤੇ ਅਜਾ ਬਾ ਹਰ ਜਾ ਰਸੀਦੇ ਬਾ ਬਸਤੇ ਅਜਾ ਸੁਨੀਦ ਅਜਾ ਸ਼ਾਹੇ ਮੈਂ ਅੰਦਰਾ ਬਾ ਤੁੰਦੀ ਦਰਿਆਮਦ ਬਾ ਜਾਇਸ਼ ਹੁਮਾ ਬਾ ਆਰਾਸਤ ਹੈ ਫੌਜ ਚੂ ਨੌ ਬਹਾਰ ਜੇ ਤੋਪੋ ਤੁਪਕ ਖੰਜਰੇ ਆਬਦਾਰ ਖੰਜਰੇ ਆਬਦਾਰ ਜਿੱਥੇ ਹੋੜਾ ਲੱਗਾ ਨਾ ਉਹਨੂੰ ਲਾਵਾਂ ਕਰਦੀ ਖੰਜਰੇ ਕਰ ਜੇ ਤੋਪੋ ਤੁਪਕ ਹਾਂਜੀ ਠੀਕ ਹੈ
ਹਾਂਜੀ ਹਾਂ ਠੀਕ ਹੈ ਚਲੋ
ਅੱਗੇ ਚਲੀਏ
ਆਬਦਾਰ ਹਾਂਜੀ ਚਲੋ
ਆਬਦਾਰ ਬਾ ਪੇਸ਼ੇ ਸ਼ਫ ਆਮਦ ਚੋ ਦਰਿਆ ਅਮੀਕ ਜੇ ਸਰਤਾ ਕਦਮ ਹਮ ਚੋ ਆਹਨ ਗਰੀਕ ਬਾ ਆਵਾਜ਼ ਤੋਪੋ ਤਮਾਚਾ ਤੁਫੰਗ ਜਿਵੇਂ ਗਸ਼ਤ ਹਮ ਚੋ ਗੁਲੇ ਲਾਲ ਹੈ ਰੰਗ ਬਾ ਮੈਦਾਨ ਦਰ ਆਮਦ ਕੇ ਦੁਖਤਰ ਵਜ਼ੀਰ ਬਾ ਯਕ ਦਸਤ ਚੀਨੀ ਕਮਾਂ ਦਸਤ ਤੀਰ ਚੀਨੀ ਚੀਨ ਦੀ ਕਮਾਨ ਦਸਤੀ ਬਾਹਰ ਜਾ ਕੇ ਪਰਾਂ ਸ਼ਬਦ ਤੀਰ ਦਸਤ ਬਾ ਸਦ ਪਹਿਲੂਏ ਪੀਲ ਮਰਦਾਂ ਗੁਜਸਤ ਚੁਣਾ ਮੌਜ ਖੇਜਦ ਜੇ ਦਰਿਆਬ ਸੰਗ ਬਾ ਰਖਸ਼ ਅੰਦਰ ਆਮਦ ਚੋ ਤੇਗੋ ਨਿਹੰਗ ਬਾ ਤਾਬਸ਼ ਦਰ ਆਮਦ ਯਕੇ ਤਾਬਨਾਕ ਬਾ ਰਖਸ਼ ਅੰਦਰ ਆਮਦ ਜਕੇ ਖੂਨ ਖਾਕ ਬਾ ਤਾਬਸ਼ ਦਰ ਆਮਦ ਹਮੈ ਹਿੰਦ ਤੇਗ ਬਾ ਗੁਰਰੀਦ ਲਸ਼ਕਰ ਚੋ ਦਰਿਆਏ ਮੇਗ ਬਾ ਚਰਖ ਅੰਦਰ ਆਮਦ ਬਾ ਚੀਨੀ ਕਮਾਨ ਬਾ ਤਾਬ ਆਮਦਸ਼ ਤੇਗ ਹਿੰਦੁਸਤਾਨ
ਇੱਥੇ ਤੁਹਾਡੇ ਬਿੰਦੀਆਂ ਹੋਣੀਆਂ ਨੇ ਹਿੰਦੁਸਤਾਨ ਠੀਕ ਹੈ ਕੋਈ
ਗਰੀਬ ਹੈ ਬਰ ਆਵਰਦ ਚੰਦੀ ਕਰੋ
ਗਰੀਬ ਹੈ ਬਰ ਆਵਰਦ ਚੰਦੀ ਕਰੋ ਪਹਿਲਾਂ ਹੀ ਗੱਗੇ ਦੇ ਉੱਤੇ ਲਾਮ ਲਾ ਦਿਓ ਜੀ ਹੋੜਾ ਇੱਥੇ ਤੁਹਾਡੇ ਗਰੋਵ ਹੈ ਪਾਠ ਨੀ ਗਰੀਬ ਹੈ
ਇੱਧਰ ਵੀ
ਗੱਗੇ ਨੂੰ ਹੈ ਨਾ ਜੀ ਤੁਹਾਡੇ ਰਾਰੇ ਨੂੰ ਹੈ
ਗਰੀਬ ਹੈ ਬਰ ਅਵਰਦ ਚੰਦੀ ਕਰੋ ਹਾਂਜੀ ਚਲੀਏ ਜੀ ਅੱਗੇ ਗਰੀਬ ਹੈ ਬਰ ਅਵਰਦ ਚੰਦੀ ਕਰੋ ਬਾਲ ਚੌਵੀ ਤੋਂ ਬਾਅਦ ਬਾ ਚਰਖ ਅੰਦਰ ਆਮਦ
ਕਿੱਥੇ ਗਿਆ ਪਿੱਛੇ
ਇਹ ਪਿੱਛੇ ਪਿੱਛੇ ਲਾਦਾ ਜੀ
ਦੱਸਾਂ ਕਿਹੜੀ ਪੰਗਤੀ ਜਿਹੜੀ ਹੈਗਾ ਸ਼ਬਦ ਉਹ ਦੱਸ ਦੇ ਹਾਂਜੀ ਹਾਂ ਪੱਚੀ ਦੱਸੋ ਨਾ ਕਿਹੜੇ ਸ਼ਬਦ ਕਿਹੜਾ ਚਲੋ ਜੀ
ਮੈਂ ਹੁਣ 24 ਦੇ ਸ਼ੁਰੂ ਕਰਨ ਲੱਗਾ ਚਲੋ ਬਾ ਚਰਖ ਅੰਦਰ ਆਮਦ ਬਾ ਚੀਨੀ ਕਮਾਨ ਬਾ ਤਾਬ ਆਮਦਸ਼ ਤੇਗ ਹਿੰਦੁਸਤਾਨ ਗਰੀਬ ਹੈ ਬਰ ਆਵਰਦ ਚੰਦੀ ਕਰੋ ਬਾ ਲਰਜੀਤ ਦਰਿਆਬ ਦਰ ਰੀਤ ਕੁਹੋ ਬਾ ਰਖਸ਼ ਅੰਦਰ ਆਮਦ ਜ਼ਮੀਨੋ ਜ਼ਮਾਂ ਬਾ ਤਾਬਸ਼ ਦਰ ਆਮਦ ਚੋ ਤੇਗੋ ਚੋ ਤੇਗੇ ਯਮਾਂ
ਠੀਕ
ਬਾ ਤੇਜ ਆਮਦ ਉਨੇ ਜਹੇ ਬਾਂਸਤੀ ਬਾ ਜੁੰਬਸ਼ ਦਰ ਆਮਦ ਤਨੇ ਨਾਜ਼ਨੀ ਬਾ ਸ਼ੋਰਸ਼ ਦਰ ਆਮਦ ਨਫ਼ਰ ਬਾ ਜਿਹੜਾ ਰੋਰਸ ਆ ਨਾ ਲੱਗਿਆ ਉੱਥੇ ਸ਼ੋਰਸ਼ ਕਰ ਲਓ
ਸ਼ੋਰਸ਼ ਕਰੋ ਨਾ
ਹਾਂਜੀ ਨਾ ਜੀ ਬੱਬਾ ਤਾਂ ਹੈ ਹੀ ਸੱਸਾ ਲਾਉਣਾ ਬਸ ਸ਼ੋਰਸ਼ ਦਰਆਮਦ ਨਫ਼ਰ ਹਾਏ ਕੁਹਿਰ ਹਾਂਜੀ ਚਲੀਏ ਕਹੀ ਬਾ ਸ਼ੋਰਸ ਦਰ ਆਮਦ ਨਫ਼ਰ ਹਾਏ ਕੁਹਿਰ ਜੇ ਤੋਪੋ ਵਾ ਨੇਜੈ ਬਾ ਪੋਸ਼ੀਦ ਦਹਿਰ ਬ ਬਾਜੂ ਮਰਸ਼ਦਰ ਆਮਦ ਕਮਾਨੋ ਕਮੰਦ ਦਰਖਸ਼ਾ ਸੁਦਾ ਤੇਗ ਸੀਮਾਬ ਤੁੰਦ ਬਾਜੂ ਉਸ ਆਮਦ ਖੰਜਰੇ ਖਵਾਰ ਖੂਨ ਜਵਾਨੇ ਜੈ ਮਾਰਸ ਸੀਮਾਬ ਤੁੰਦ ਦਰਖਸ਼ਾ ਸੁਦਾ ਤੇਗ ਸੀਮਾਬ
ਤਿੰਨ
ਪਾਠ ਰਲ ਰਹੇ ਪੁਰਾਤਨ ਸਟੀਕ ਮਹਾਂਪੁਰਸ਼ਾਂ ਕੋਲੇ ਸਰੂਪ ਆ ਤੇ ਭਾਈ ਸਾਹਿਬ ਪੁਰਾਤਨ ਭਾਗ ਨਾਲ
ਸੀਮਾਬ
ਇਹ ਤਕਰੀਬਨ ਪਾਠ ਸਾਰੇ ਸ਼ੁੱਧ ਆ ਰਹੇ ਦਰਖਸ਼ਾ ਸੁਦੈ ਤੇਗ ਸੀਮਾਬ ਤੁੰਦ ਹਾਂ ਚਲੇ ਜੀ ਅੱਗੇ
ਹਾਂਜੀ
ਬਾਜੋਸ ਆਮ ਆਮਦ ਹੈ ਖੰਜਰੇ ਖਵਾਰ ਖੂ ਜਵਾਨੇ ਜੈ ਮਾਰਸ ਬਰ ਆਮਦ ਬਰੂ ਬਤਾਪਿਸ਼ ਦਰ ਆਮਦ ਲਕੋ ਤਾਪ ਨਾਕ ਯਗੇ ਸੁਰਖ ਗੋ ਗਿਰਦ ਸ਼ੁੱਧ ਖੂਨ ਖਾਕ ਦਿਹਾ ਦੇ ਦਰ ਆਮਦ ਜੇ ਤੀਰੋ ਤੁਫੰਗ ਦਿਹਾ ਦੇਹੇ ਦਿਹਾ ਦੇ ਦਰਿਆਵੰਦ ਜੇ ਤੀਰੋ ਤੁਫੰਗ ਹਯਾ ਹੈ ਦਰਿਆਵੰਦ ਨਿਹੰਗੋ ਨਿਹੰਗ ਚਕਾ ਚਾਕ ਬਰਖਾਸਤ ਤੀਰੋ ਕਮਾ ਬਰਿਆਮਦ ਜਕੇ ਰੁਸਤ ਖੇਜ ਅਜ ਜਹਾਂ ਨਾ ਕੋਈ ਅੰਧ ਹੈ ਰਾਹ ਬਰ ਜ਼ਮੀਨ ਬੂਦ ਜਾ ਨਾ ਪਰਿੰਦ ਹੈ ਰਾਹ ਦਰ ਹਵਾ ਬੂਦ ਰਾਹਾ ਚੁਨਾ ਤੇਗ ਬਾਰਦ ਮਿਆਨੇ ਮੁਸਾਫ
ਬਾਰੀਦ ਪਰਸਨ ਜੀ
ਬਾਰਦ ਹੈ
ਬਾਰਦ
ਹਾਂਜੀ ਤੇਗਾਂ ਦੀ ਵਰਖਾ ਹੋ ਰਹੀ ਚੁਨਾ ਤੇਗ ਬਾਰਦ ਚੁਨਾ ਤੇਗ ਬਾਰਦ ਮਿਆਨੇ ਮੁਸਾਫ ਕਿ ਅੱਜ ਕੁਸ਼ਤਗਾਂ ਸ਼ੁੱਧ ਜ਼ਮੀਂ ਕੋ ਕਾਫ
ਠੀਕ ਹੈ ਜੀ
ਕਿ ਪਾਓ ਸਰ ਅੰਬੋ ਚੰਦਾ ਸ਼ੁੱਧ ਹੈ ਕਿ ਮੈਦਾਨ ਪੁਰ ਅਜ ਗੋਏ ਚੌਗਾ ਸ਼ੁਦ ਹੈ ਰਵਾ ਰੋ ਦਰ ਆਮਦ ਬਾ ਤੀਰੋ ਤੁਫੰਗ ਕਿ ਪਾਰ ਹੈ ਸ਼ੁਦ ਹੈ ਖੋਦ ਖੁਬਤਾਨ ਜੰਗ ਚੁਨਾ ਤੇਗ ਤਾਬ ਤਪੀਦ ਆਫਤਾਬ ਤਪੀਦ ਕੱਠਾ
ਤਪੀਦ ਕੱਠਾ ਆਫਤਾਬ ਕੱਠਾ
ਚੁਨਾ ਤੇਗ ਤਾਬਸ਼ ਤਪੀ ਤੁਨਾ ਤੇਗ ਤਾਬਸ਼ ਤਪੀਦ ਆਫਤਾਬ ਦਰਖਤਾਂ ਸੁਦਾ ਖੁਸ਼ਕ ਵਾ ਦਰਿਆਏ ਆਬ ਚੁਨਾ ਤੀਰ ਬਾਰਾਂ ਸੁਦਾ ਹਮ ਚੋ ਬਰਕ ਕਿੱਥੇ ਜੀ ਦਰਖਤਾਂ ਸੁਦਾ ਖੁਸ਼ਕ ਵਾ ਦਰਿਆਏ ਵਾ ਦਰਿਆਏ ਆਬ
ਵਾਹ ਵਾਹ ਲਾਓ
ਹਾਂ ਚਲੀਏ ਅੱਗੇ ਜੀ
ਹਾਂਜੀ ਹਾਂ
ਚੁਨਾ ਤੀਰ ਬਾਰਾਂ ਸੁਦੈ ਹਮ ਚੂ ਬਰਕ ਵਿਫਤਾਦ ਸ਼ੁਦ ਫੀਲ ਚੂ ਫਰਕ ਫਰਕ ਬਾ ਹਰਬ ਅੰਦਰ ਆਮਦ ਵਜੀਰੇ ਚੂ ਬਾਦ ਜਗੇ ਤੇਗ ਮੈਂ ਅੰਦਰ ਆਨੀ ਕੁਸ਼ਾਦ ਦਿਗਰ ਤਰਫ ਆਮਦ ਬਾ ਦੁਖਤਰ ਅਜਾ ਬਾ ਰਹੇ ਨੇ ਯਕੇ ਤੇਗ ਹਿੰਦੋਸਤਾਂ ਦਰਖਸ਼ਾਂ ਸੁਦਾ ਆ ਚੁਨਾ ਤੇਗ ਤੇਜ ਤੇਗ ਤੇਜ ਅਧੂਰਾ ਅਜੋ ਦਿਲ ਸਵਦ ਰੇਜ ਰੇਜ ਯਕੇ ਤੇਗ ਜਦ ਬਰ ਸਰੇ ਓ ਸਮੰਦ ਸਰੇ ਓ ਸਮੰਦ
ਠੀਕ ਹੈ ਜੀ
ਜ਼ਮੀਨਿਸ਼ ਦਰਿਆਮਦ ਚੋ ਕੋਹੇ ਬਿਲੰਦ ਦਿਗਰ ਤੇਗ ਉਹ ਰਾਹ ਬਿਜਦ ਕਰਦ ਨੀਮ ਵਿਫਤਾਦ ਮੂੰਹ ਬੂਮਸ਼ ਚੋ ਕਰਖੇ ਅਜੀਮ ਦਿਗਰ ਮਰਦ ਆਮਦ ਚੋ ਪਰਰਾ ਉਕਾਬ ਬਿਜਦ ਤੇਗ ਉਹ ਰਾਹ ਬਾ ਕਰਦ ਸਿੱਖ ਖਰਾਬ ਚੁੱਕ ਜਾ ਝੋਕਾਰੇ ਵਜੀਰਸ਼ ਬਾ ਰਾਹਤ ਰਸੀਦ ਦਿਗਰ ਮਿਹਨਤ ਸ਼ਿਆਮ ਆਮਦ ਪਦੀਦ ਸ਼ਿਆਮ ਦੇਵ ਆਮਦ ਬਗਲ ਤੀਦ ਖੂਨ
ਗਲਤੀਦ
ਖੂਨ
ਨੰਨਾ ਨਾ ਚਲੋ ਇੱਧਰ ਖੂਹ ਪਾਠ
ਉਹ
ਉੱਥੇ ਆ ਜਾਣਾ
ਠੀਕ ਇੱਧਰ ਵੀ ਲੱਗਾ ਜਾਣਾ ਉਹ ਠੀਕ ਹੁੰਦਾ। ਜੇ ਦਹਲੀਜ ਦੋਜ਼ਖ ਬਰ ਆਮਦ ਬਰੂਨ, ਇੱਥੇ ਬਰੂ ਹੋ ਗਿਆ ਤੁਹਾਡੇ ਕੋਲ ਬਰੂਨ, ਬਾ ਕੁਸ਼ਤੰਦ ਪੂਰਾ ਦੋ ਕਰਤੰਦ ਤਨ ਕਰਦੰਦ ਤਨ, ਬਾ ਕੁਸ਼ਤੰਦ ਓਰਾ ਦੋ ਕਰਦੰਦ ਤਨ, ਚੋ ਸ਼ੇਰੇ ਜਿਆ ਹਮ ਚੋ ਗੋਰੇ ਕੋਹਨ, ਚਿਹਾਰਮ ਦਰ ਆਮਦ ਚੋ ਸ਼ੇਰਾਂ ਬਾ ਜੰਗ, ਸ਼ੇਰਾਂ
ਸ਼ੇਰਾਂ ਕਰ ਲਓ ਜੀ,
ਸ਼ੇਰਾਂ
ਸ਼ੋਰਾਂ
ਸ਼ੇਰਾਂ ਬਾ ਜੰਗ, ਸ਼ੇਰਾਂ ਦਾ ਜੰਗ ਹੋ ਰਿਹਾ। ਚੋ ਬਰ ਬਚ ਹੇ ਗੋਰ ਗਰ ਰਾਮ ਪਿਲੰਗ, ਚੁਣਾ ਤੇਗ ਬਰ ਵਹਿ ਬਜਾ ਦਨਾਜਨੀ, ਕਿ ਅੱਜ ਪੁਸ਼ਤ ਅਸ਼ਪਸ ਦਰ ਆਮਦ ਜ਼ਿਮੀ, ਕਿ ਪੰਜਮ ਦਰ ਆਮਦ ਚੋ ਦੇਵੇ ਅਜੀਮ
ਅਜੀਮ,
ਪੰਜਮ
ਕਿ ਪੰਜਮ ਦਰ ਆਮਦ ਚੋ ਦੇਵੇ ਅਜੀਮ, ਯਕੇ ਜਖਮ ਜਦ ਕਰਦ ਹੁਕਮੇ ਕਰੀਮ।
ਪੰਚਮ ਵੀ ਠੀਕ ਹੁੰਦਾ ਵੈਸੇ, ਪਹਿਲਾਂ ਪੰਜਮ ਲਾ ਲਓ,
ਪੰਜਮ ਠੀਕ ਹੈ ਜੀ,
ਪਹਿਲਾ ਪਾਠ ਪੰਜਵੀਂ ਹੈ,
ਪਹਿਲਾ ਹੈ ਪੰਜੇ ਨਾਲ ਹੀ।
ਵੈਸੇ ਜਦੋਂ ਸਰਦਾ ਹੁੰਦਾ ਤੇ ਇੱਕ ਹੀ ਰਹਿਣ ਦਿਆ ਕਰੀਏ ਫਿਰ, ਹੈ ਮਹਾਰਾਜ?
ਹਾਂਜੀ ਹਾਂ, ਜਿੱਧਰ
ਕਿ ਪੰਜਮ ਦਰ ਆਮਦ ਚੋ ਦੇਵੇ ਅਜੀਮ, ਯਕੇ ਜਖਮ ਜਦ ਕਰਦ ਹੁਕਮੇ ਕਰੀਮ, ਚੁਣਾ ਤੇਗ ਬਰ ਵੈ ਜਦ ਆ ਖੂਬ ਰੰਗ, ਜੇ ਸਰ ਤਾ ਕਦਮ ਆਮਦ ਜੇਰ ਤੰਗ, ਸ਼ਸ਼ਮ ਦੇਵ ਆਮਦ ਚੋ ਅਫਰੀਤ ਮਸਤ, ਜੇ ਤੀਰੇ ਕਮਾ ਹਮ ਚੋ ਕਬਜਹ ਗੁਜਸਤ, ਬਜਦ ਤੇਗ ਓਰਾ ਕੇ ਉਹ ਨੀਮ ਸ਼ੁੱਧ, ਨੀਮ ਸ਼ੁੱਧ ਕੇ ਦੀਗਰ ਯਲਾਰਾ ਅਜੋ ਬੀਮ ਸ਼ੁੱਧ, ਚੁਣ ਕੇ ਵੱਖ ਵੱਖ, ਚੁਣੀ ਤਾਂ ਬਾ ਮਿਕਦਾਰ ਹਫਤਾਦ ਮਰਦ, ਤਾਬ ਨੀ ਕਰਨਾ ਬਾ ਲੈਲਾ ਅੱਖਰ ਅਮਾਪੁਰ ਸਾਹਿਬ ਬੋਲਦੇ,
ਖੁਸ਼ੀਆਂ ਦੇ ਜਕਾਰੇ ਗਾਵ ਨਿਹਾਲੋ ਜਾਵੇ ਸਤਿ ਅਕਾਲ। ਬਾਬਾ ਜੀ ਮਹਾਂਪੁਰਖ ਮੱਖਣ ਸਿੰਘ ਸਾਹਿਬ ਜੀ, ਬਾਬੇ ਬਕਾਲੇ ਵਾਲੇ ਆਪਾਂ ਨੂੰ ਦਦਾਰ ਦਿੱਤੇ, ਬੜੀ ਕਿਰਪਾ ਹੋਈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਖਾਲਸੇ ਦੇ ਦਦਾਰੇ ਹੁੰਦੇ ਰਹਿਣ। ਉਸ ਤੋਂ ਬਾਅਦ ਆਪਾਂ ਸੰਥਿਆ ਦੇ ਥੋੜ੍ਹੇ ਜਿਹੇ ਰਹਿੰਦੀਆਂ ਹਨ ਪੰਗਤੀਆਂ, ਫਿਰ ਆਪਾਂ ਵਿਚਾਰਾਂ ਕਰਾਂਗੇ। ਹਾਂਜੀ
ਚਲੀਏ ਜੀ,
ਹਾਂਜੀ ਚਲੋ, ਹਾਂਜੀ ਚਲੋ
ਚਲੀ,
ਹਾਂਜੀ।
ਚੁਣੀ ਤਾਂ ਬਾ ਮਿਕਦਾਰ ਹਫਤਾਦ ਮਰਦ, ਬਾਤੇ ਗਿੰਦਰ ਆਵੇਖਤ ਖਾਸ ਅੱਜ ਨਾ ਵਰਦ, ਦਿਗਰ ਕਸ ਨਿਆਮਦ ਤਮਨ ਤਮੰਨਾਏ ਜੰਗ, ਤਮੰਨਾਏ ਜੰਗ ਕੇ ਬੇਰੂ ਨਿਆਮਦ ਦਿਲਾਵਰ ਨਿਹੰਗ, ਬਹਿਰ ਬਾ ਆਮਦਸ਼
ਹਰਬ, ਹਰਬ ਨਹੀਂ ਹੈ ਇੱਥੇ,
ਨਹੀਂ ਜੀ,
ਹਾਂਜੀ
ਬਾ ਬਾ
ਬਾ ਹਰਬ ਕੇ ਆਮਦਸ਼, ਬਾ ਹਰਬ ਆਮਦਸ਼ ਸ਼ਾਹੇ ਮਾਇੰਦਰਾਂ, ਬਤਾਬਸ਼ ਤਪੀਦਨ ਦਿਲੇ ਮਰਦਮਾਂ। ਹਾਂ ਨਾ ਜੀ,
ਬਾ ਹਰਬ,
ਬਾ ਹਰਬ ਕਰ ਦਿਓ ਜੀ,
ਸਤ ਪੈ ਠੀਕ ਹੈ ਜੀ। ਬਾ ਹਰਬ ਆਮਦਸ਼ ਸ਼ਾਹੇ ਮਾਇੰਦਰਾਂ, ਬਤਾਬਸ਼ ਤਪੀਦਨ ਦਿਲੇ ਮਰਦਮਾਂ, ਚੋ ਅਬਰਸ਼ ਤੇਗ ਅੰਦਾਸਤ ਦੌਰੇ ਜਲਾਂ, ਬਾਰਕਸ਼ ਅੰਦਰ ਆਮਦ ਜਿਹ ਆਸਮਾਂ, ਬਤਾਬਸ਼ ਦਰ ਆਮਦ ਜ਼ਮੀਨੋ ਜ਼ਮਨ, ਦਰਖਸ਼ਾਂ ਸੁਧੈ ਤੇਗ ਹਿੰਦੀ ਯਮਨ, ਚਲਾ ਚਲ ਦਰ ਆਮਦ ਕਮਾਨੋ ਕਮੰਦ, ਹਯਾ ਹੈ ਦਰ ਆਮਦ ਬਾ ਗੁਰਜੋ ਗਜੰਦ, ਚਕਾਚਾਕ ਬਰਖਾਸਤ ਤੀਰੋ ਤੁਫੰਗ, ਜ਼ਿਮੀ ਲਾਲ ਸੁਧ ਚੂ ਗੁਲੇ ਲਾਲ ਹੈ ਰੰਗ, ਹਹਾ ਹੂ ਦਰ ਆਮਦ ਬਾ ਪਹਿਣ ਅੰਦਰੋਂ, ਹਹਾ ਹੂ
ਚੋ ਪਹਿਣ ਅੰਦਰੋਂ ਨੀ
ਬਾ ਪਹਿਣ ਅੰਦਰੋਂ,
ਸਾਡੇ ਕੋਲ ਚੱਚਾ ਇਹ ਦੋ ਪਾਠ ਹਾਂਜੀ, ਫਿਰ ਇਹ ਮੂਲ ਆ ਨਾ, ਹਾਂ ਹਾਂ ਮੂਲ ਦਾ ਪਾਠ ਰੱਖਿਆ ਜਾਂਦਾ। ਜੋ
ਸਰੂਪ ਦਾ ਮੂਲ ਦਾ ਪਾਠ ਮੁੱਖ ਰੱਖਿਆ ਜਾਂਦਾ। ਹਾਹੂ ਦਰਾਮਦ ਬਾ ਪਹਿਨ ਅੰਦਰੂ,
ਹਾਹੂ ਦਰਾਮਦ
ਬਾ ਪਹਿਨ ਅੰਦਰੂ,
ਹਾਂਜੀ ਨਾ ਠੀਕ ਹੈ। ਹਾਂ ਚਾਚਾ ਇੱਥੇ ਆਵੇ ਕਿਵੇਂ ਆ ਜੀ? ਇੱਥੇ ਪੁਰਾਣਾ
ਇੱਥੇ ਜੀ ਬੱਬੇ ਨਾਲ
ਬੱਬਾ
ਦੋ ਪਾਸੇ ਬੱਬਾ ਲੱਗ
ਕਿੱਧਰ
ਛੇ ਸੌ
ਹਾਂ ਉੱਧਰ ਤਾਂ ਬੱਬਾ ਗਾਹਾਂ ਬੋਲੋ ਨਾ ਪੰਗਤੀ
ਇਹ ਜੀ
ਹਾਂ ਹਾਂ ਹੂ ਦਰਾਮਦ ਬਾ
ਪਹਿਨ ਅੰਦਰੂ
ਬਹਿਰ
ਪਹਿਨ
ਪਹਿਨ ਪਾਠਨ
ਹਾਂਜੀ
ਬੱਬੇ ਨੂੰ ਸਿਆਰੀ ਜ਼ਰੂਰ ਕਰ ਲਓ
ਪੱਪਾ ਨੀ ਪੱਪਾ ਹਾਹੇ ਨੂੰ ਸਿਆਰੀ ਜੀ
ਨਾ ਜੀ ਪੱਪੇ ਨੂੰ ਸਾ ਪਹਿਨ
ਪਹਿਨ
ਹਾਂ ਬੇੜੇ ਨੂੰ
ਫਿਰ ਪਹਿਨ ਬਣੂਗਾ
ਹਾਂ ਉਹ ਬੇੜੇ ਨੂੰ ਕਹਿੰਦੇ ਆ
ਇਹਦਾ ਉਹਦਾ ਉਚਾਰਨ ਪਹਿਨ ਬਣੇਗਾ
ਹਾਂ ਪਹਿਨ ਜਿਹੜਾ ਜੰਗੇ ਮੈਦਾਨ ਨੂੰ ਕਹਿੰਦੇ ਆ ਹਾਂ
ਪਹਿਨ ਕਰ ਲਓ ਜੀ ਪੱਪੇ ਸਿਆਰੀ
ਉਹ ਬਾ ਠੀਕ ਹੈ ਕੋਈ ਗੱਲ ਨਹੀਂ
ਠੀਕ ਹੈ ਹਾ ਹੂ ਦਰ ਆਉਂਦ ਬਾ ਪਹਿਨ ਅੰਦਰੂ
ਦੇਹਾ ਦੇ ਸੁਦੈ ਖੰਜਰੇ
ਦੇਹਾ ਦੇ ਸੁਦੈ ਖੰਜਰੇ ਖਵਾਰ ਖੂ
ਹਾਂਜੀ ਖਵਾਰ ਹੈ ਖਾਰ ਹੈ ਜੀ
ਖਾਰ ਖੂ
ਹਾਂ ਠੀਕ
ਹੈ ਇਹ ਖਾਰ ਲੱਗਾ ਮੇਰੇ ਕੋਲੋਂ
ਖਾਰ ਠੀਕ
ਦੇਹਾ ਦੇ ਸੁਦੈ ਖੰਜਰੇ ਖਾਰ ਖੂ
ਚਲੋ ਜੀ
ਬਾਰਕਸ ਅੰਦਰ ਆਮਦ ਜਕੇ ਤਾਬ ਰੰਗ
ਹਾਂਜੀ
ਬਾਰਕਸ ਅੰਦਰ ਆਮਦ ਦੋ ਚਾ ਲਾਕ ਜੰਗ
ਹਾਂਜੀ
ਬਾਸ਼ੋਰਸ ਦਰ ਆਮਦ ਸਰਾ ਫੀਲ ਸੂਰ ਬਾਰਕਸ ਅੰਦਰ ਆਮਦ ਤਨੇ ਖਾਸ ਹੂਰ ਬਾਸ਼ੋਰਸ ਦਰ ਆਮਦ ਜੇ ਤਨ ਦਰ ਖਰੋਸ਼ ਬੋ ਬਾਜੂਏ ਮਰਦਾਂ
ਬੱਬੇ ਬੱਬੇ ਨੌਕੜੇ ਤੇ
ਹਾਂਜੀ
ਬਾਬੂ ਬੱਬਾ ਪਹਿਲਾ ਜਿਹੜਾ
ਹਾਂਜੀ ਬੋ ਬਾਜੂਏ
ਹਾਂ ਠੀਕ ਹੈ ਚਲ ਕੋਈ ਨੀ ਬੱਬੇ ਨੂੰ ਔਕੜ ਕਰਿਓ ਜੀ
ਬੋ ਬਾਜੂਏ
ਬੋ ਬਾਜੂਏ ਮਰਦਾਂ ਬਰਾਬਰ ਜੋਸ਼
ਬੋ ਬਾਜੂਏ ਮਰਦਾਂ ਬਰਾਬਰ ਜੋਸ਼ ਯਕੇ ਫਰਸ ਆਰਾਸ਼ਤ ਸੁਰਖ ਅਤਲ ਸੇ ਬੁਖਾਦਨ ਚੋ ਮਕਤਬ ਜ਼ੁਬਾਂ ਪਹਿਲੂਏ
ਆ ਬੁਖਾਨਦ ਤਾਂ ਨਹੀਂ ਕਿਸੇ ਦੇ ਹੈ ਜੀ
ਬੁਖਾਨਦ ਬੁਖਾਨਦ
ਬੁਖਾਦਨ ਕਰ ਲਿਓ
ਬੁਖਾਦਨ ਬੁਖਾਦਨ ਚੋ ਮਕਤਬ ਜ਼ੁਬਾਂ ਪਹਿਲੂਏ
ਨਹੀਂ ਜੀ ਨਾ ਜੀ ਨਾ
ਇਹ ਬਿੰਦੀ ਕਿਤੇ ਨਹੀਂ ਆਈ
ਬੁਖਾਨਦ
ਬੁਖਾਦਨ
ਬੁਖਾਨਦ ਆ ਨਾ ਜਿਹੜਾ
ਬੁਖਾਦਨ ਆ ਜੀ
ਇਹ ਕਾ ਦੂਆ ਕਹ ਲਓ ਬੁਖਾਦਨ ਅੱਛਾ
ਆਪਣੇ ਕੋਲ ਇਹਦੇ ਠੀਕ ਛਪਿਆ ਜੀ
ਬਸ ਠੀਕ ਚਲੋ
ਬੁਖਾਦਨ ਚੋ ਮਕਤਬ ਜ਼ੁਬਾਂ ਪਹਿਲੂਏ ਬਾ ਮਰਦਮ ਚੁਨਾ
ਕੁਸ਼ਤ
ਕੁਸ਼ਤ ਸ਼ੁੱਧ ਕਾਰਜ਼ਾਰ ਜ਼ੁਬਾਨਦਾਰ ਗੁਜ਼ਾਰਮ ਨਿਆਇਦ ਸ਼ੁਮਾਰ ਗੁਰੇਜ਼ਾ ਸ਼ਬਦ ਸ਼ਾਹੇ ਮਯੰਦਰਾਂ ਬਾ ਕੁਸ਼ਤੰਦ ਲਸ਼ਕਰ ਗਿਰਾਂ ਤਾਂ ਗਿਰਾਂ ਕੇ ਪੁਸ਼ਤਸ਼ ਵਿਫਤਾਦ ਦੁਖਤਰ ਵਜ਼ੀਰ ਬੇਬਸਤੰਦ ਓ ਰਾ ਕੇ ਕਰਦੰਦ ਅਸ਼ੀਰ ਬਨਜ ਦੇ ਵਿਆਵਰਦ ਜੋ
ਬਨਜ ਦੇ
ਹਾਂਜੀ
ਬਨਜ ਦੇ ਜੱਜਾ ਬਣਾ ਲਿਓ ਜੀ ਸੱਸੇ ਦਾ ਤੋਂ ਬੱਬਾ ਥੋੜਾ ਜਿਹਾ ਸੰਬੰਧ ਬਨਜ ਦੇ
ਬਨਜ ਦੇ ਵਿਆਵਰਦ ਨੋਟ ਕਰ ਲਓ ਸਾਰੇ ਬਨਜ ਦੇ ਵਿਆਵਰਦ ਨਿਜ ਦੇ ਬਈ ਇਹ ਜਿੱਥੇ ਸੱਸਾ ਲੱਗਾ ਹੈ ਜੱਜਾ ਕਰ ਬਨਜ ਦੇ ਬਿਆਵਰਦ ਜੋ ਸ਼ਾਹ ਖੇਸ਼ ਬੇਗੁਫਤਾ ਕਿ ਇਹ ਸ਼ਾਹ ਸ਼ਾਹਾਨ ਵੇਸ਼ ਬੇਗੋਇਦ ਕਿ ਈ ਸ਼ਾਹ ਮਾਇੰਦਰਾ ਬੇਬਸਤਾ ਬਿਆਵਰਦ ਨਿਜ ਦੇ ਸ਼ੁਮਾ ਅਗਰ ਤੋ ਬੇਗੋਈ ਅਗਰ ਚਲੋ
ਦੋ ਪੰਕਤੀਆਂ ਕਰ ਲੈ
ਅਗਰ ਤੋ ਅਗਰ ਤੋ ਬੇਗੋਈ ਬਾ ਜਾਂ ਈਸ਼ ਬੁਰਮਾ ਵਗਰ ਤੋ ਬੇਗੋਈ ਬਜਿੰਦਾ ਦਹਿਮ
ਇਹ ਫੇਰ ਪੜਿਓ ਜੀ ਇਹ ਪੰਕਤੀ ਅਗਰ ਤੋ
ਬੇਗੋਈ
ਹਾਂ
ਵਗਰ ਵਗਰ ਹੈ ਜੀ
ਵਗਰ ਇੱਥੇ
ਵਗਰ ਮੇਰੇ ਕੋਲ
ਬਾ ਜਾਂ ਈ ਬੁਰਮ ਤਾਂ ਨਹੀਂ ਬਾ ਜਾਂ ਈ ਬੁਰਮ
ਅਗਰ ਆਪਾਂ ਪੰਕਤੀਆਂ ਹੋਰ ਪੜ੍ਹ ਲੈ 72 ਤੋਂ ਸ਼ੁਰੂ ਕਰੀਏ ਅਗਰ ਤੋ ਬਿਗੋਈ ਬਾ ਜਾ ਈ ਬੁਰਮ
ਠੀਕ ਹੈ
ਵਗਰ ਤੋ ਬਿਗੋਈ ਬਜਿੰਦਾ ਦਹਿਮ
ਠੀਕ ਹੈ
ਅੱਗੇ ਫਿਰ ਬਜਿੰਦਾ ਆ ਰਿਹਾ ਇਕੱਠਾ ਬਜਿੰਦਾ ਸੁਬੁਰਦੰਦ ਪੂਰਾ ਅਜੀਮ ਸਤਾਨੰਦ ਅਜੋ ਤਾਜ ਸ਼ਾਹੀ ਕਲੀਮ ਸ਼ਹਿਨ ਸ਼ਾਹ ਗੀ ਆਫਤ ਹੁਕਮੇ ਰਜ਼ਾਕ ਕਹੇ ਕਸੇ ਦੁਸ਼ਮਨਾਰਾ ਕੁਨਦ ਚਾਕ ਚਾਕ ਚੁਣਾ ਕਰਦ ਸ਼ੁਦ ਕਸਦ ਮਿਹਨਤ ਕਸੇ ਕੇ ਰਹਿਮਤ ਬਾ ਬਖਸ਼ੀਦ ਜੋ ਰਹਿਮਤੇ ਕੇ ਉਹ ਸ਼ਾਹਬਾਨੂ ਸੁਦੋ ਮੁਲਕ ਸ਼ਾਹ ਕੇ ਸ਼ਾਹੀ ਹਮੀ ਯਾਫਤ ਹੁਕਮੇ ਇਲਾਹ
ਵਿਦੇ ਸਾਖੀਆ ਸਬਜ ਰੰਗੇ ਪੜੰਗ ਕੇ ਭਗਤੇ ਬਕਾਰਸ ਅੱਜ ਰੋਜ ਜੰਗ ਵਿਦੇ ਸਾਖੀਆ ਸਬਜ ਰੰਗੇ ਪੜੰਗ ਕੇ ਭਗਤੇ ਬਕਾਰਸ ਅੱਜ ਰੋਜ ਜੰਗ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਕਲੰਜੀ ਧਰਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੇ ਮਹਾਂਪੁਰਖਾਂ ਵੱਲੋਂ ਸਾਰੀਆਂ ਫੌਜਾਂ ਵੱਲੋਂ ਮਹਾਂਪੁਰਖਾਂ ਨੂੰ ਜੀਵ ਆਇਆ ਜਿੰਨੇ ਕਦਮ ਚੱਲ ਕੇ ਆਏ ਸਾਡੇ ਸੀਸ ਤੇ ਹੁਣ ਸਤਿਕਾਰਯੋਗ ਡਾਕਟਰ ਨੋਕ ਸਿੰਘ ਜੀ ਆਪ ਜੀ ਦੇ ਨਾਲ ਦਸਮ ਦੀ ਵਿਚਾਰ ਕਰਨਗੇ ਕਿਉਂਕਿ ਡਾਕਟਰ ਸਾਹਿਬ ਦਸਮ ਦੇ ਬਾਰੇ ਬਹੁਤ ਖੋਜ ਰੱਖਦੇ ਆ ਹੋਰ ਵੀ ਇਹਨਾਂ ਨੇ ਪੁਸਤਕਾਂ ਲਿਖੀਆਂ ਹੋਈਆਂ ਸਤਿਗੁਰੂ ਮਹਾਰਾਜ ਦੀ ਰਹਿਮਤ ਹੈ ਇਹਨਾਂ ਪਾਸੋਂ ਆਪਾਂ ਗੁਰਮਤ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਲ ਜੁੜੀ ਹੋਈ ਸਾਧ ਸੰਗਤ ਸਰਵਪ੍ਰਥਮ ਚੱਲੀ ਆਈ ਗੁਰਮਰਿਆਦਾ ਅਨੁਸਾਰ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਸ ਇੱਕ ਪਾਸੇ ਰੱਬੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਤੇ ਫਿਰ ਕੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਦਸਮ ਗ੍ਰੰਥ ਲਿਖਣਾ ਪਿਆ ਹਰ ਚੀਜ਼ ਦੇ ਪਿੱਛੇ ਕੋਈ ਗੱਲ ਹੁੰਦੀ ਹੈ ਦਸਮ ਦੀ ਬਾਣੀ ਨੂੰ ਸਮਝਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਪ੍ਰਕਿਰਤੀ ਨੂੰ ਸਮਝਣ ਵਾਸਤੇ ਉਹਨਾਂ ਨੇ ਕੀ ਕੁਛ ਕੰਮ ਕੀਤੇ ਇਸ ਸੰਸਾਰ ਦੇ ਵਿੱਚ ਆਏ ਕਿਉਂ ਆਏ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ 500 ਸਾਲ ਪਿੱਛੇ ਜਾਣਾ ਪੈਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਮੇਂ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਜਦੋਂ ਹਿੰਦੁਸਤਾਨ ਤੇ ਬਾਬਰ ਚੜ੍ਹ ਕੇ ਆਇਆ ਨਾ ਤਾਂ ਹਿੰਦੁਸਤਾਨ ਦੇ ਰਜਵਾੜੇ ਇਕੱਠੇ ਹੋ ਕਰਕੇ ਯੋਗੀਆਂ ਦੇ ਕੋਲੇ ਗਏ ਤੇ ਪੰਡਤਾਂ ਦੇ ਕੋਲੇ ਗਏ ਬਾਹਮਣਾਂ ਦੇ ਕੋਲੇ ਗਏ ਕਹਿੰਦੇ ਜੀ ਦੱਸੋ ਹੁਣ ਕੀ ਕਰੀਏ ਬਾਬਰ ਹਿੰਦੁਸਤਾਨ ਦੇ ਵੱਲ ਨੂੰ ਵੱਧਦਾ ਆ ਰਿਹਾ ਹਿੰਦੁਸਤਾਨ ਦੀ ਬਹੂ ਬੇਟੀ ਦੀ ਇੱਜ਼ਤ ਨੂੰ ਲੁੱਟਦਾ ਹੋਇਆ ਇੱਥੋਂ ਦੀ ਧਨ ਤੇ ਦੌਲਤ ਨੂੰ ਬਰਬਾਦ ਕਰਦਾ ਹੋਇਆ ਆਬਾਦੀਆਂ ਨੂੰ ਅੱਧਾ ਲਾਉਂਦਾ ਹੋਇਆ ਅਗਾਂਹ ਨੂੰ ਵੱਧਦਾ ਆ ਰਿਹਾ ਦੱਸੋ ਕੀ ਕਰੀਏ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇੱਥੋਂ ਦੇ ਰਜਵਾੜੇ ਇੱਥੋਂ ਦੇ ਯੋਧੇ ਯੋਗੀਆਂ ਕੋਲੇ ਕਿਉਂ ਗਏ ਪੰਡਤਾਂ ਦੇ ਕੋਲੇ ਕਿਉਂ ਗਏ ਬਾਹਮਣਾਂ ਕੋਲੇ ਕਿਉਂ ਗਏ ਕਿਉਂਕਿ ਉਸ ਸਮੇਂ ਦੇ ਵਿੱਚ ਧਾਰਮਿਕ ਰਹਿਨੁਮਾਈ ਜਿਹੜੇ ਕਰਦੇ ਸਨਗੇ ਨਾ ਉਹ ਪੰਡਿਤ ਸਨ ਧਾਰਮਿਕ ਰਹਿਨੁਮਾਈ ਕਰਨ ਵਾਲੇ ਯੋਗੀ ਸਨ ਤੇ ਯੋਗੀਆਂ ਦੇ ਕੋਲੇ ਕਰਾਮਾਤਾਂ ਸਨਗੀਆਂ ਰਿੱਧੀਆਂ ਸਿੱਧੀਆਂ ਸਨਗੀਆਂ ਉਹ ਲੋਕਾਂ ਨੂੰ ਰਿੱਧੀਆਂ ਸਿੱਧੀਆਂ ਵਿਖਾ ਕਰਕੇ ਆਪਣੇ ਵੱਸ ਵਿੱਚ ਕਰ ਲੈਂਦੇ ਸਨ ਪੰਡਿਤ ਹਰ ਰੋਜ਼ ਪਿੰਡ ਦੇ ਵਿੱਚ ਕਥਾ ਕਰਦਾ ਸੀ ਲੋਕਾਂ ਨੂੰ ਸੁਣਾਉਂਦਾ ਸੀ ਤੇ ਕਥਾ ਕਿਹੋ ਜਿਹੀ ਕਰਦਾ ਸੀ ਕਿ ਅਗਰ ਤੁਮਾਰੇ ਥਾ ਮੂੰਹ ਪਰ ਇੱਕ ਥੱਪੜ ਮਾਰੇ ਤੇ ਦੂਸਰੀ ਗਾਲ ਵੀ ਕਰ ਦੋ अगर तुहाडी कोई पग ला लैंदा है ते कुर्ता ला के दे दिओ। ये उसकी कथा सीगी। फिर होर देवी देवतियां दी जिहड़ी ओह कथा करदा सी, किस तरह की करदा सी कि देवी दा राक्षसां दे नाल युद्ध होया जां देवतियां दा राक्षसां दे नाल युद्ध होया, देवते हार गए भज गए। फिर वह पहाड़ों के जा करके उन्होंने शिवजी की आराधना की, विष्णु की आराधना की, ब्रह्मा की आराधना की। उन्होंने फिर वर दे दिता, जदों वर ले करके आए उदों राक्षसां दे उपर जदों उन्होंने हमला किया, सारे राक्षसी करामाता नाल भज गए। देवी ने तलवार दिखा दी तो उहदी चमक दे नाल सारे सारे जिहड़े राक्षस सीगे उह मर गए। हुण जदों असीं इस तरह दीआं कहानियां सुणांगे तां बंदा बुझदल हो जाऊगा, क्योंकि मनुख दे मन दे विच ही गल आ जांदी है भी उस मनुख दे कोले तां शक्ति है, करामात है, रिद्धियां सिद्धियां ने, साडे कोले की है? कुछ भी नहीं। अज भी आपां जाणदे आ कि जे साडी किसे नाल लड़ाई हो जाए ना, फिर असीं सोचदे हैगे कि भी आ ज्ञानी वीर सिंह जी तां बड़े वड्डे बंदे ने, इन्हां दी जिहड़ी आ बड़े लीडरां दे नाल पहुंच हैगी, ते इन्हां दे पिछे 10 बंदे भी खड़े हनगे, भी आपां इहदा की मुकाबला कर लवांगे, असीं चुप कर जांदे। ते वड्डे तों हर कोई डरदा है जिहदे कोले ताकत होवे, शक्ति होवे। और यही कारण सी कि जिन्हां ने माड़ा मोटा लड़ना भी सी ना, वह भी हाथ ते हाथ रख के बैठा रहा भी वह तो बड़ा वड्डे योधे ने, बड़े जालम ने, मार देंदे ने। डर पैदा हो गया सी लोकां दे आ धार्मिक गल्लां सुन सुन करके, क्योंकि जिहो जिहा धार्मिक आगू हुंदा ना खलकत भी उहो जिही हो जांदी। जे धार्मिक आगू बुझदल है कमजोर है, खलकत भी बुझदल है कमजोर हो जाए। जे धार्मिक आगू शक्तिवान है, बाहुबल दे विच विश्वास रखदा है, जे उह टक्कर लैण दी समर्था रखदा है, उहदे पिछे खलकत भी टक्कर लै लो। ते जदों इकट्ठे होकर के जोगियां दे कोले गए ना, ते जोगी कहिंदे तुसीं कोई चिंता ना करो, असीं इंज मंत्र पढ़ांगे ते सारे मुगल अन्ने हो जाणगे। ते जिन्हां ने माड़ा मोटा लड़ना सी उह हाथ ते रख बैठा रहा भी ठीक है, मुगल जिहड़े अन्ने हो जाणगे। गल्लां इहो जिहियां पिंडां विच चल गईआं। गुरु नानक देव महाराज साहब जी ने सारा सीन अपने अखीं वेख्या। उत्थे गुरु नानक देव महाराज साहब जी ने नारा ला दिता कि मैनू हुण इहो जे फोके मंत्रां ते विश्वास करन वाले मनुख नहीं चाहिए। मैं बंदा बनाउणा है तां कोई पूर्ण मनुख बनाउणा है, मैं मनुख घड़ना है तां कोई पूर्ण मनुख घड़ना है जिहड़ा अंदरों भी पूर्ण होवे ते बाहरों भी पूर्ण होवे, जिसदे इक हथ विच तलवार होवे ते इक हथ विच माला होवे, जिहड़ा गृहस्थी भी होवे ते सन्यासी भी होवे, जेड़ा अपने आप की भी रक्षा कर सकता हो, किसी मजलूम की भी रक्षा कर सकता हो। मैं एक ऐसा मनुख बनाउणा। हुण जेड़े खलकत जेड़े मनुखताई सदियां तो बुझदल हो चुकी सी, कमजोर हो चुकी सी, जिसके लड़ाई का कोई मादा रहा ही नहीं सी, जुलम का टाकरा करन दी कोई सोच ही नहीं सकते, इह जिहां दे हथ विच एकदम तां तलवार फड़ाई नहीं सी जा सकती। तो मनुख नूं पहला तैयार करना पैंदा है। गुरु नानक देव महाराज साहब जी ने एक नक्शा खिंच दिता कि मनुख इहो जिहा होना चाहिए। उस नक्शे विच गुरबाणी का रंग भर दिता गया, उस नक्शे दे विच सेवा का रंग भर दिता गया, उस नक्शे दे विच शहादत का रंग भर दिता गया, उस नक्शे विच आनंद का रंग भरिया गया, सुखनी साहब का रंग भरिया गया, उस नक्शे दे विच मीरी ते पीरी का भी रंग भरिया गया। जदों गुरु अर्जन देव महाराज साहब जी की शहादत हो गई ना, ते देख लिया ता गुरु हर गोबिंद महाराज साहब जी ने अकाल तख्त की उत्थे उसारी कर दी, ते अकाल तख्त के उपर ढाडियां दी वारा शुरू कर दतियां। और उन्हां नूं गाउण वाले नूं कहा कि जिहड़ियां भी वारा गाउणियां ने, योधियां दी वारा गाउणियां ने, वीर रस वालियां गल्लां करनियां ने, छेवें पातशाह तो बाद में सारे का सारा जिहड़ा समाज सी उह बदलना शुरू हो गया। और बगावत दी बीज बीजने शुरू हो गए लोगों के मन दे विच। छेवें पातशाह ने सब तो पहला अपने बाहुबल दे विच ताकत लै करके चलन का जिहड़ा सी महाराज साहब जी ने हुक्म दिता। साहिबां ने घोड़े भी इकट्ठे किए, शस्त्र भी इकट्ठे किए और जंग भी लड़े। और हर रोज सवेरे शाम के दीवान दे विच ਵੀਰ ਰਸ ਦੀਆਂ ਕਹਾਣੀਆਂ ਸ਼ੁਰੂ ਹੋ ਗਈਆਂ। ਹੁਣ ਇਹੀ ਸਮਾਂ ਚੱਲਦਾ ਚੱਲਦਾ ਵੀਰ ਰਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸਮਾਂ ਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਹੋ ਗਈ ਹੈ। ਹੁਣ ਆਪਾਂ ਇੱਕ ਸਵਾਲ ਪੁੱਛੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੁਸੀਂ ਕੀ ਲੈਣਾ ਆਏ ਹੋ ਇਸ ਸੰਸਾਰ ਦੇ ਵਿੱਚ? ਤਾਂ ਸਾਹਿਬਾਂ ਨੇ ਆਪ ਕਿਹਾ ਹੈ, ਹਮੇ ਕਾਜ ਜੱਟ ਮੈਂ ਆਏ। ਕੀ ਕੰਮ ਕਰਨ ਵਾਸਤੇ ਆਏ ਹੋ ਬਈ, ਦੱਸੋ, ਬੋਲੋ ਭਾਈ ਸਾਹਿਬ। ਧਰਮ ਹੇਠ ਗੁਰਦੇਵ ਪਠਾਏ। ਹਾਂਜੀ ਠੀਕ ਹੈ, ਤਾਂ ਗੱਲ ਹੋ ਗਈ। ਕੀ ਕੰਮ ਕਰਨਾ ਹੈ? ਮਹਾਰਾਜ ਸਾਹਿਬ ਕਹਿੰਦੇ ਨੇ ਧਰਮ ਹੇਤ ਗੁਰਦੇਵ ਪਠਾਏ। ਹਾਂ, ਜਹਾਂ ਤਹਾਂ ਤੁਮ ਧਰਮ ਚਲਾਓ, ਕੁਬੁੱਧ ਕਰਨ ਤੇ ਲੋਕ ਹਟਾ। ਅੱਗੇ ਇੱਕ ਗੱਲ ਨੋਟ ਕਰ ਲਿਓ, ਕੁਬੁੱਧ ਕਰਨ ਤੋਂ ਲੋਕ ਹਟਾਉਣੇ ਨੇ। ਨੰਬਰ ਦੋ, ਕੁਬੁੱਧ ਕਰਨ ਤੇ ਲੋਕ ਹਟਾਏ। ਯਾਹੀ ਕਾਜ ਕਰਾ ਹਮ ਜਨਮਨ, ਸਮਝ ਲਿਓ ਸਾਧੂ ਸਮ ਮਨਮਨ। ਅਸੀਂ ਇਸ ਕੰਮ ਵਾਸਤੇ ਸੰਸਾਰ ਵਿੱਚ ਆਏ ਹਾਂ, ਇਹ ਸਾਰੇ ਸਮਝ ਲਿਓ। ਯਾਹੀ ਕਾਜ ਤਰ੍ਹਾਂ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰਗ। ਕਿਹੜੇ ਕਿਹੜੇ ਕੰਮ ਕਰਨ ਵਾਸਤੇ ਆਏ ਹਾਂ ਅਸੀਂ? ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਤੋਂ ਮੂਲ ਉਖਾੜਨ। ਧਰਮ ਚਲਾਉਣਾ ਸੀਗਾ, ਕਿਹੜਾ ਧਰਮ ਚਲਾਉਣਾ ਸੀ? ਧਰਮ ਥੇਰੇ ਸੀਗੇ, ਕਿਹੜਾ ਧਰਮ ਚਲਾਉਣਾ ਸੀ? ਉਹ ਧਰਮ ਚਲਾਉਣਾ ਸੀ ਇਸ ਸੰਸਾਰ ਦੇ ਵਿੱਚ ਆ ਕਰਕੇ, ਜਿਸ ਧਰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਹੋਣੀ। ਤੇ ਹੁਣ ਤੁਹਾਨੂੰ ਪਤਾ ਹੈ ਬਈ, ਇੱਕ ਤਾਂ ਦੁਸ਼ਟਾਂ ਨੂੰ ਕੁਬੁੱਧ ਕਰਨ ਤੋਂ ਹਟਾਉਣਾ, ਤੇ ਮਹਾਰਾਜ ਸਾਹਿਬ ਜੀ ਨੇ ਇੱਕ ਨਵਾਂ ਧਰਮ ਚਲਾਉਣਾ, ਔਰ ਧਰਮ ਉਹ ਚਲਾਉਣਾ ਜਿਸ ਦਾ ਪੱਤਾ ਪੱਤਾ ਵੈਰੀ ਹੈ, ਹਿੰਦੂ ਵੀ ਵੈਰੀ ਤੇ ਮੁਸਲਮਾਨ ਵੀ ਵੈਰੀ। ਉਹ ਧਰਮ ਚਲਾਉਣਾ ਸੀਗਾ, ਸੰਤਾਂ ਨੂੰ ਉਭਾਰਨਾ ਸੀਗਾ। ਤੇ ਹੁਣ ਇਹੋ ਜਿਹਾ ਧਰਮ ਚਲਾਉਣ ਵਾਸਤੇ ਸਾਧ ਸੰਗਤ ਜੀ, ਤੁਹਾਨੂੰ ਪਤਾ ਵੀ ਉਸ ਧਰਮ ਦਾ ਕੋਈ ਨਾ ਕੋਈ ਨਿਯਮ ਤਾਂ ਹੋਣਾ ਚਾਹੀਦਾ ਨਾ, ਉਸਦਾ ਕੋਈ ਵਿਧਾਨ ਹੋਣਾ ਚਾਹੀਦਾ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪੌਂਟਾ ਸਾਹਿਬ ਦੇ ਵਿੱਚ ਬੈਠ ਕਰਕੇ ਜਿਹੜਾ ਖਾਲਸਾ ਪੰਥ ਬਣਾਉਣਾ ਸੀਗਾ ਨਾ, ਉਸਦਾ ਇੱਕ ਵਿਧਾਨ ਲਿਖਿਆ। ਉਹ ਵਿਧਾਨ ਕਿਹੜਾ ਹੈਗਾ? ਉਹ ਆ ਦਸਮ ਗ੍ਰੰਥ। ਤੁਸੀਂ ਹੈਰਾਨ ਹੋਵੋਗੇ, ਅੱਜ ਤੱਕ ਦੁਨੀਆਂ ਦਾ ਇਤਿਹਾਸ ਹੈ, ਹਿੰਦੁਸਤਾਨ ਦਾ ਨਹੀਂ, ਦੁਨੀਆਂ ਦਾ ਇਤਿਹਾਸ ਹੈ, ਜਿੱਥੇ ਵੀ ਕਿਤੇ ਦੋ ਰਾਜੇ ਮਹਾਰਾਜਿਆਂ ਦੀ ਆਪਸ ਵਿੱਚ ਜੰਗ ਹੁੰਦਾ ਹੈ, ਤੇ ਜਿਹੜਾ ਜੇਤੂ ਹੈ ਨਾ, ਸਭ ਤੋਂ ਪਹਿਲਾ ਕੰਮ ਉਹਨਾਂ ਦਾ ਜੇਤੂ ਫੌਜਾਂ ਦੇ ਹੁੰਦਾ ਕਿ ਉੱਥੋਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ, ਤੇ ਦੂਜਾ ਕੰਮ ਹੁੰਦਾ ਹੈਗਾ ਉੱਥੋਂ ਦੀ ਧਨ ਤੇ ਦੌਲਤ ਨੂੰ ਲੁੱਟਣਾ। ਤੁਸੀਂ ਖਾਲਸੇ ਪੰਥ ਦਾ ਜਿਹੜਾ ਹੈਗਾ ਉਹ ਪੜ੍ਹ ਕੇ ਦੇਖੋ ਇਤਿਹਾਸ ਨੂੰ, ਅੱਜ ਤੱਕ ਦਾ ਇਤਿਹਾਸ ਇਹ ਦੱਸਦਾ ਹੈ ਕਿ ਖਾਲਸੇ ਪੰਥ ਨੇ ਕਦੇ ਵੀ ਕਿਸੇ ਧੀ ਭੈਣ ਦੀ ਹਾਰੇ ਹੋਏ ਦੀ ਕਦੀ ਇੱਜ਼ਤ ਨਹੀਂ ਲੁੱਟੀ, ਬਲਕਿ ਉਹ ਖਾਲਸਾ ਪੰਥ ਸੀ ਜਿਹੜਾ ਕਿ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੁਡਾ ਕਰਕੇ ਉਸੇ ਤਰ੍ਹਾਂ ਵਾਪਸ ਕਰਕੇ ਆਉਂਦਾ ਸੀ। ਨਹੀਂ ਤਾਂ ਜਦੋਂ ਮੈਦਾਨੇ ਜੰਗ ਦੇ ਵਿੱਚ ਹੋਈਏ, ਸਾਹਮਣੇ ਦੁਸ਼ਮਣ ਹੋਵੇ ਤੇ ਉਹ ਹਾਰ ਜਾਵੇ, ਆਪਣਾ ਗੁੱਸਾ ਕੱਢਣ ਵਾਸਤੇ ਸਭ ਤੋਂ ਪਹਿਲਾਂ ਜੇਤੂ ਬੰਦਾ ਇਹੀ ਕੰਮ ਕਰਦਾ, ਇਹਨਾਂ ਧੀਆਂ ਭੈਣਾਂ ਨੂੰ ਚੁੱਕ ਲਿਆਓ, ਇਹਨਾਂ ਦੇ ਧਨ ਦੌਲਤ ਬਰਬਾਦ ਕਰ ਦਿਓ, ਘਰਾਂ ਨੂੰ ਅੱਗਾਂ ਲਾ ਦਿਓ। ਕਿ ਅੱਜ ਤੱਕ ਦੇ ਖਾਲਸੇ ਦੇ ਜਿਹੜੇ, ਗੁਰੂ ਗੋਬਿੰਦ ਸਿੰਘ ਦੇ ਸਮੇਂ ਨੂੰ ਛੱਡੋ ਤੁਸੀਂ, ਉਦੋਂ ਬਾਅਦ ਦੇ ਸਮੇਂ ਦੀਆਂ ਗੱਲਾਂ ਤੁਸੀਂ ਦੇਖ ਲਵੋ, ਜਿਹੜੇ ਖਾਲਸਿਆਂ ਨੇ ਇੰਨੇ ਜੰਗ ਕੀਤੇ, ਕਦੇ ਕਿਸੇ ਪਾਸੇ ਸਾਨੂੰ ਇੱਕ ਵੀ ਉਦਾਹਰਣ ਮਿਲਦੀ ਹੈ ਕਿ ਖਾਲਸਾ ਫੌਜਾਂ ਦੇ ਵਿੱਚੋਂ ਕਿਸੇ ਨੇ ਕਿਸੇ ਦੀ ਧੀ ਭੈਣ ਵੱਲ ਜਿਹੜੀ ਸੀਗੀ ਉਹ ਅੱਖ ਮਾੜੀ ਕਰਕੇ ਵੇਖਿਆ? ਕਿਉਂ? ਸਾਧ ਸੰਗਤ, ਉਹ ਜਿਹੜਾ ਵਿਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬੈਠ ਕੇ ਲਿਖਿਆ ਪੌਂਟਾ ਸਾਹਿਬ ਦੇ ਵਿੱਚ, ਜਿਸ ਨੂੰ ਆਪਾਂ ਦਸਮ ਗ੍ਰੰਥ ਕਹਿੰਦੇ ਹਾਂ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੇਂ ਕਰੋ ਨਿਵਾਸ, ਲੋਹ ਪ੍ਰਕਾਸ਼ ਗ੍ਰੰਥ, ਇਹ ਖਾਲਸੇ ਦਾ ਵਿਧਾਨ ਹੈ। ਹੁਣ ਤੁਸੀਂ ਇਹ ਦੇਖੋ, ਇਸ ਸੰਸਾਰ ਦੇ ਵਿੱਚ ਦੁਨੀਆਂ ਦੇ ਵਾਸਤੇ, ਪਾਰ ਉਤਾਰੇ ਵਾਸਤੇ ਰੱਬੀ ਬਾਣੀ ਜਿਹੜੀ ਇੱਕ ਪਾਸੇ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੀ ਹੈ ਉਹ ਸੰਕਲਿਤ ਕਰ ਦਿੱਤੀ ਹੈ, ਦੂਸਰੇ ਪਾਸੇ ਖਾਲਸਾ ਪੰਥ ਬਣਾਇਆ, ਤੇ ਜਿਹੜਾ ਦਸਮ ਗ੍ਰੰਥ ਹੈ ਨਾ ਖਾਲਸੇ ਪੰਥ ਦਾ, ਲੱਲੂਆਂ ਪੰਜੂਆਂ ਦਾ ਨਹੀਂ ਗਾ, ਇਹ ਤੁਹਾਨੂੰ ਮੈਂ ਦੱਸ ਦਿੰਦਾ। ਤੇ ਵਿਧਾਨ ਜਿਹੜਾ ਹੈ ਨਾ, ਹੁਣ ਦੇਖੋ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਤੇ ਉਸਦਾ ਇੱਕ ਵਿਧਾਨ ਬਣਿਆ, ਤੇ ਉਹ ਵਿਧਾਨ ਕਾਂਗਰਸ ਪਾਰਟੀ ਨੇ ਲਿਖਿਆ ਸੀਗਾ, ਪਰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਕਿਸੇ ਵੀ ਪਾਰਟੀ ਦਾ ਸ਼ਾਸਨ ਹੋਵੇ ਉਹ ਵਿਧਾਨ ਨਹੀਂ ਬਦਲਿਆ ਜਾਊਗਾ, ਸਾਰਿਆਂ ਨੇ ਉਸ ਵਿਧਾਨ ਨੂੰ ਨਮਸਕਾਰ ਕਰਨੀ ਕਰਨੀ ਹੈ, ਪੜ੍ਹਦਾ ਵਿਧਾਨ ਨੂੰ ਕੋਈ ਨਹੀਂ ਹੁੰਦਾ। ਹਰ ਪਾਰਟੀ ਦਾ ਵਿਧਾਨ ਹੁੰਦਾ ਹੈ, ਉਸ ਵਿਧਾਨ 'ਚ ਕਿਤੇ ਨਹੀਂ ਲਿਖਿਆ ਕਿ ਅਕਾਲੀਆਂ ਨੇ ਨੀਲੀਆਂ ਪੱਗਾਂ ਬੰਨਣੀਆਂ ਨੇ ਅਤੇ ਬੀਜੇਪੀ ਵਾਲਿਆਂ ਨੇ ਜਿਹੜੇ ਹੈਗੇ ਉਹ ਭੰਗਵੇਂ ਕੱਪੜੇ ਪਾਉਣੇ ਹਨ ਅਤੇ ਕਾਂਗਰਸੀ ਨੇ ਚਿੱਟੇ ਕੱਪੜੇ ਪਾਉਣੇ ਨੇ। ਇਹ ਪਾਰਟੀਆਂ ਦੇ ਵਿਧਾਨ ਨੇ, ਅੱਡ ਅੱਡ ਵਿਧਾਨ ਨੇ, ਪਰ ਅੱਜ ਤੱਕ ਇਹ ਵੇਖਿਆ ਗਿਆ ਪੁਲਿਸ ਦਾ ਆਪਣਾ ਵਿਧਾਨ ਬਣਿਆ ਹੋਇਆ, ਤਹਿਸੀਲਾਂ ਦੇ ਆਪਣੇ ਵਿਧਾਨ ਬਣੇ ਹੋਏ ਨੇ, ਆਹ ਜੇ ਗੁਰਦੁਆਰਾ ਸਾਹਿਬ ਬਣਿਆ ਇਸ ਦਾ ਆਪਣਾ ਵਿਧਾਨ ਹੈ, ਸੱਚਖੰਡ ਹਜ਼ੂਰ ਸਾਹਿਬ ਦਾ ਆਪਣਾ ਵਿਧਾਨ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਆਪਣਾ ਵਿਧਾਨ ਹੈ। ਅਤੇ ਮੈਨੂੰ ਇਹ ਦੱਸੋ ਕਿੰਨੇ ਕੁ ਲੋਕਾਂ ਨੇ ਉਹ ਵਿਧਾਨ ਪੜ੍ਹੇ ਨੇ? ਬਹੁਤ ਘੱਟ ਲੋਕ ਇਹਨਾਂ ਵਿਧਾਨਾਂ ਨੂੰ ਪੜ੍ਹਦੇ ਨੇ, ਪਰ ਵਿਧਾਨ ਦੇ ਉੱਪਰ ਚੱਲਣਾ ਬੜਾ ਜ਼ਰੂਰੀ ਹੁੰਦਾ ਹੈਗਾ। ਸਾਡੀ ਬਦਕਿਸਮਤੀ ਇਹ ਹੈ ਕਿ ਸਿੱਖ ਕੌਮ ਦਾ ਵਿਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਰਚਿਆ ਅਤੇ ਸਿੱਖ ਹੀ ਇਸ ਦੀ ਵਿਰੋਧਤਾ ਕਰ ਰਹੇ ਨੇ, ਔਰ ਮੈਂ ਬੜਾ ਹੈਰਾਨ ਹੈ ਕਿ ਸਿੱਖ ਕਿਸ ਤਰ੍ਹਾਂ ਦੀ ਵਿਰੋਧਤਾ ਕਰਦੇ ਨੇ, ਸ਼ਬਦਾਵਲੀ ਐਡੀ ਗੰਦੀ ਵਰਤਦੇ ਨੇ। ਕੋਈ ਕਹਿ ਰਿਹਾ ਜੀ ਇਹ ਦੁਸ਼ਟ ਗ੍ਰੰਥ ਹੈ, ਕੋਈ ਕਹਿੰਦਾ ਜੀ ਕੰਜਰ ਬਾਣੀ ਹੈ, ਕੋਈ ਕਹਿੰਦਾ ਜੀ ਕੂੜੇ ਦੀ ਟੋਕਰੀ ਹੈ, ਪਰ ਮੈਂ ਵੇਖਿਆ ਹੈਗਾ ਜਿਹੜੇ ਸਾਡੇ ਸਿੱਖ ਕੌਮ ਦੇ ਵਿੱਚ ਕੰਜਰ ਲੋਕ ਹਨ ਉਹਨਾਂ ਨੂੰ ਕੰਜਰ ਬਾਣੀ ਦੇਖਦੀ ਹੈ, ਦੁਸ਼ਟਾਂ ਨੂੰ ਦੁਸ਼ਟ ਬਾਣੀ ਦੇਖਦੀ ਹੈ, ਅਤੇ ਜਿਹੜੇ ਕੂੜੇ ਦੀ ਟੋਕਰੀ ਇਕੱਠੇ ਹੋਏ ਨਾ ਬਾਣੇ ਪਾ ਕਰਕੇ ਉਹਨਾਂ ਨੂੰ ਇਹ ਕੂੜੇ ਦੀ ਟੋਕਰੀ ਦੇਖਦੀ ਹੈ। ਪਰ ਜਿਹੜੇ ਸੱਚੇ ਗੁਰਸਿੱਖ ਹਨਗੇ, ਸ਼ਰਧਾਲੂ ਹਨਗੇ, ਉਹ ਗੁਰੂ ਗੋਬਿੰਦ ਸਿੰਘ ਦੀ ਗੁਰਬਾਣੀ ਨੂੰ ਯਾਦ ਕਰਕੇ ਉਹਨਾਂ ਦਾ ਮੱਥਾ ਜਿਹੜਾ ਝੁਕ ਜਾਂਦਾ। ਹੋਰ ਅਕਾਲ ਤਖ਼ਤ ਸਿਰਫ ਤੇ ਸਿਰਫ ਖਾਲਸੇ ਦਾ ਬਣਿਆ ਸੀਗਾ, ਅਕਾਲ ਤਖ਼ਤ ਦੇ ਉੱਪਰ ਦੂਸਰੀ ਕੌਮ ਦਾ ਕੋਈ ਮਤਲਬ ਨਹੀਂ ਗਾ। ਅੱਜ ਤੱਕ ਅਕਾਲ ਤਖ਼ਤ ਦੇ ਉੱਪਰ ਕਦੇ ਵੀ ਕਿਸੇ ਗੈਰ ਸਿੱਖ ਦੀ ਅਰਦਾਸ ਮਨਜ਼ੂਰ ਨਹੀਂ ਹੋਈ, ਅੱਜ ਤੱਕ ਅਕਾਲ ਤਖ਼ਤ ਦੇ ਉੱਪਰ ਕੋਈ ਵੀ ਗੈਰ ਸਿੱਖ ਪ੍ਰਸ਼ਾਦ ਲੈ ਕਰਕੇ ਚੜਾ ਨਹੀਂ ਸਕਦਾ ਗਾ, ਤੇ ਅਕਾਲ ਤਖ਼ਤ ਦੇ ਉੱਪਰ ਪੁਰਾਤਨ ਜ਼ਮਾਨੇ ਦੀ ਇਹ ਮਰਿਆਦਾ ਸੀ ਕਿ ਕੋਈ ਵੀ ਬੇਅਮਰਤੀ ਆ ਜਿਹੜਾ ਉੱਥੇ ਜਾ ਕੇ ਪ੍ਰਕਿਰਮਿਆ ਨਹੀਂ ਸੀ ਕਰ ਸਕਦਾ। ਪਰ ਭੀੜ ਪੈਂਦੀ ਸੀ, ਇਕੱਠ ਹੁੰਦਾ ਸੀ ਅਕਾਲ ਤਖ਼ਤ ਤੇ, ਅਰਦਾਸ ਹੁੰਦੀ ਸੀ ਸ੍ਰੀ ਹਰਿਮੰਦਰ ਸਾਹਿਬ ਦੇ। ਹੁਣ ਸਾਡੀ ਇੱਕ ਅਰਦਾਸ ਹੈ ਜਿਹੜੀ ਕਿ ਸਾਰੀ ਦੁਨੀਆਂ ਦੀ ਅਰਦਾਸ ਹੈ, ਉਹ ਕਿਹੜੀ ਹੈ? ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਹੁਣ ਇੱਕ ਅਰਦਾਸ ਕੀਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਵੀ। ਮੇਰਾ ਇੱਕ ਸਵਾਲ ਹੈ ਸਾਰੇ ਸਿੰਘਾਂ ਦੇ ਕੋਲੇ ਜਿੰਨੇ ਕਿਤੇ ਬੈਠੇ ਹੋ, ਅਸੀਂ ਇੱਥੇ ਆਉਣੇ ਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਆ, ਸਾਨੂੰ ਕੋਈ ਪ੍ਰੋਬਲਮ ਹੈ, ਤਕਲੀਫ ਹੈ? ਅਸੀਂ ਇੱਥੇ ਆ ਕਰਕੇ ਇਹ ਤਾਂ ਨਹੀਂ ਕਹਿੰਦੇ ਕਿ ਮਹਾਰਾਜ ਸਾਹਿਬ ਮੇਰਾ ਬੱਚਾ ਬਿਮਾਰ ਹੈ ਤੇ ਤੁਸੀਂ ਸਾਰੀ ਦੁਨੀਆਂ ਦੇ ਜਿਹੜੇ ਜਵਾਕ ਹਨਗੇ ਉਹ ਠੀਕ ਕਰ ਦਿਓ। ਇਹ ਕਹਾ ਕੇ ਕਹਿੰਦੇ ਮਹਾਰਾਜ ਸਾਹਿਬ ਮੇਰਾ ਬੱਚਾ ਹੈ ਉਸਨੂੰ ਤੁਸੀਂ ਤੰਦਰੁਸਤੀ ਬਖਸ਼ੋ, ਮਿਹਰ ਭਰਿਆ ਸਿਰ ਦੇ ਉੱਪਰ ਹੱਥ ਰੱਖੋ। ਅਸੀਂ ਆ ਕਰਕੇ ਇਹ ਤਾਂ ਨਹੀਂ ਕਦੇ ਕਿਹਾ ਕਿ ਮਹਾਰਾਜ ਸਾਹਿਬ ਮੇਰੇ ਤੇ, ਅਸੀਂ ਇਹ ਕਹਿੰਦੇ ਮੇਰੇ ਤੇ ਕਿਰਪਾ ਕਰੋ, ਨਿੱਜੀ ਅਰਦਾਸ ਕਰਦੇ ਹਾਂ, ਪਰ ਅਖੀਰ ਵੀ ਕਹਿੰਦੇ ਹਾਂ ਸਰਬੱਤ ਦਾ ਭਲਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇੱਕ ਅਰਦਾਸ ਨਿੱਜੀ ਕੀਤੀ ਹੈ, ਖਾਲਸੇ ਪੰਥ ਦੀ ਅਰਦਾਸ ਹੈ ਉਹ, ਔਰ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ, ਕੀ ਕੀਤੀ ਹੈ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਮਹਾਰਾਜ ਸਾਹਿਬ ਕੀ ਕਹਿੰਦੇ ਆ, ਧਿਆਨ ਨਾਲ ਸੁਣ ਲਿਓ। ਅਕਾਲ ਤਖ਼ਤ ਨੂੰ ਰੂਬਰੂ ਹੋ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰੂਬਰੂ ਹੋ ਕਰਕੇ ਮਹਾਰਾਜ ਸਾਹਿਬ ਕਹਿ ਰਹੇ ਨੇ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਵੀ ਤੇਰੀ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਮੇਰੀ ਜਿਹੜੀ ਆਖਰੀ ਇੱਛਾ ਉਹ ਤਾਂ ਇਹ ਹੈ ਹੇ ਅਕਾਲ ਪੁਰਖ ਵਾਹਿਗੁਰੂ ਕਿ ਤੇਰੇ ਚਰਨਾਂ ਦੇ ਵਿੱਚ ਮੇਰਾ ਮਨ ਲੱਗਿਆ ਰਹੇ, ਪਰ ਕਿਉਂਕਿ ਮੈਂ ਸੰਸਾਰ 'ਚ ਆਇਆ ਤਾਂ ਉਹ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪਿਰਤ ਪਾਰਾ, ਮੈਨੂੰ ਆਪਣਾ ਸਮਝ ਕੇ, ਮੈਨੂੰ ਕੋਈ ਕੰਮ ਹੋਵੇ ਨਾ, ਕੋਈ ਲੋੜ ਹੋਵੇ, ਮੈਂ ਮੰਨ ਲਓ ਕਿਸੇ ਵੱਡੇ ਲੀਡਰ ਕੋਲੇ ਜਾਣਾ, ਗਿਆਨੀ ਵੀਰ ਸਿੰਘ ਜੀ ਹੋਰਾਂ ਕੋਲੇ ਜਾਣਾ, ਸਾਡੇ ਬਜ਼ੁਰਗ, ਮੈਂ ਕਹਿੰਦਾ ਗਿਆਨੀ ਜੀ ਮੈਨੂੰ ਤੁਸੀਂ ਆਪਣਾ ਸਮਝ ਕੇ ਮੇਰਾ ਕੰਮ ਕਰਵਾ ਦਿਓ, ਇਹੀ ਗੱਲ ਕਹਿੰਦੇ ਆ ਨਾ, ਆਪਣਾ ਜਾਣ ਕਰੋ ਪਿਰਤ ਪਾਰਾ। ਫਿਰ ਮਹਾਰਾਜ ਸਾਹਿਬ ਕੀ ਕਹਿੰਦੇ, ਹਮਰੇ ਦੁਸ਼ਟ ਸਵੈ ਤੁਮ ਧਾਵੋ। ਇੱਥੇ ਇਹ ਨਹੀਂ ਕਿਹਾ ਕਿ ਸਾਰੀ ਦੁਨੀਆਂ ਦੇ ਦੁਸ਼ਟਾਂ ਨੂੰ ਮਾਰ ਦਿਓ, ਮਹਾਰਾਜ ਸਾਹਿਬ ਕੀ ਕਹਿੰਦੇ, ਹਮਰੇ ਸਾਡੇ ਮੇਰੇ ਹਮਰੇ ਦੁਸ਼ਟ ਸਵੈ ਤੁਮ ਧਾਵੋ, ਆਪ ਹੱਥ ਦੇ ਮੋਹੇ ਬਚਾਵੋ। ਫਿਰ ਕੀ ਕਹਿੰਦੇ ਨੇ, ਸੁਖੀ ਵਸੈ ਮੋਰੋ ਪਰਿਵਾਰਾ। ਕਿਹੜਾ ਪਰਿਵਾਰ ਆ ਵੀ ਤੇਰਾ? ਆਚਾਰ ਸਾਹਿਬਜ਼ਾਦੇ ਮਾਤਾ ਜੀ ਨਹੀਂ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਹ ਹੈ ਮੇਰਾ ਸਾਰਾ ਪਰਿਵਾਰ, ਮੋਹ ਰੱਛਾ ਨਹੀਂ ਕਰਦਾ ਕਰੀਐ, ਮੇਰੀ ਰੱਛਾ, ਮੋਹ ਰੱਛਾ ਨਹੀਂ ਕਰਦਾ ਕਰੀਐ, ਸਭ ਬੈਰਨ ਕੋ ਆਜ ਸੰਗਰੀਐ। ਇਹ ਮਹਾਰਾਜ ਸਾਹਿਬ ਦੀ ਅਰਦਾਸ ਹੈ, ਸਭ ਬੈਰਨ ਕੋ ਆਜ ਸੰਗਰੀਐ, ਸਾਡੇ ਬੈਰੇ ਨੂੰ ਅੱਜ ਹੀ ਮਾਰ। सो ये गुरु महाराज साहब जी जिहड़ी सीगी ना ये गुरु गोबिंद सिंह महाराज साहब जी की निजी अरदास है जिहड़े कि आपां सिंघ हर रोज चौपी के रूप के जिहड़े साध संगत पढ़ते दसवें ग्रंथ के विच कई लोगों नू जिन्हां ने कभी कुछ पढ़िया नहीं और मैं हैरान है कि आ जिहड़े पंजाब दे विच प्रचार करन वाले है ना मैं इन्हां नू बहुते नू निजी तौर पर जानता ते इहो जिहे करैक्टरलैस बंदे ने इन्हां नू शराब ते शबाब रोज चाहीदा है ते सवेरे उठ के नाले गुरुद्वारे कीर्तन करदे आ नाले दसवीं दी बाणी नू दसवीं दी बाणी नू गुरुआं नू गालां कढदे आ इह तां बड़े अफसोस दी गल है कि साडी सिख कौम सारी नपुंसकता दी हो चुकी है एक तो अखबार रोज ही बकवास करी जांदा है बड़ी हैरानी की गल है कि पांच सात साल हो गए दस साल हो गए साडे विचों सिख कोई उठिया ही नहीं गा उसनू सजा देने वास्ते और बंगलादेश दे विच मुसलमानां दे इक ने एक नावल लिखिया सीगा अज तक उसका कुछ पता नहीं लगता एक बंदे ने नावल लिखिया सी और सिर्फ इन्नी गल लिखी सी कि शैतान कीआं आयतां ਉਹ ਸ਼ੈਤਾਨ ਦੀਆਂ ਆਇਤਾਂ ਦੇ ਵਿੱਚ ਕੋਈ ਮੁਹੰਮਦ ਸਾਹਿਬ ਬਾਰੇ ਜਾਂ ਇਸਲਾਮ ਬਾਰੇ ਕੋਈ ਗੱਲ ਨਹੀਂ ਸੀ ਕੀਤੀ ਸਿਰਫ ਨਾਮ ਸੀਗਾ ਸ਼ੈਤਾਨ ਕੀਆਂ ਆਇਤਾਂ ਅੱਜ ਤੱਕ ਉਸ ਬੰਦੇ ਦਾ ਕਿਸੇ ਪਾਸੇ ਨੂੰ ਪਤਾ ਨਹੀਂ ਲੱਗਿਆਗਾ ਕਿਉਂਕਿ ਉਹ ਕੌਮ ਅਜੇ ਜਿੰਦਾ ਕੌਮ ਹੈ ਜਾਗਦੀ ਕੌਮ ਹੈ ਸਾਡੇ ਜਿੰਨੇ ਵੀ ਸਿੱਖ ਉੱਠਦੇ ਨੇ ਉਹ ਰੋਜ਼ ਅਖਬਾਰਾਂ ਵਾਲੇ ਕੀ ਉਹ ਰੋਜ਼ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਬਦਨਾਮ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਉਂਗਲ ਕਰਕੇ ਅੱਜ ਉਹਨਾਂ ਨੇ ਦਸਵੇਂ ਗ੍ਰੰਥ ਦੇ ਉੱਪਰ ਅਟੈਕ ਕੀਤਾ ਹੈ ਔਰ ਤੁਹਾਨੂੰ ਪਤਾ ਹੈ ਕਿ ਉਹ ਪੰਜਾਬ ਦਾ ਜਿਹੜਾ ਇੱਕ ਅਖਬਾਰ ਹੈ ਉਹ ਆਦਿ ਬੀੜ ਦੇ ਉੱਪਰ ਵੀ ਅਟੈਕ ਕਰ ਰਿਹਾ ਉਹ ਵੀ ਕਹਿੰਦੇ ਇਹਦੇ 'ਚ ਬੜੀਆਂ ਵੱਡੀਆਂ ਗਲਤੀਆਂ ਨੇ ਬਹੁਤ ਸਾਰੀਆਂ ਵਿਸੰਗਤੀਆਂ ਇਸ ਗ੍ਰੰਥ ਦੇ ਵਿੱਚ ਹੈ ਦਰਅਸਲ 'ਚ ਇਹਨਾਂ ਦੀ ਸਮਝ ਦੇ ਵਿੱਚ ਬੜਾ ਅੰਤਰ ਹੈ ਬੜਾ ਫਰਕ ਹੈ ਮਨਮੁਖਤਾਈ ਕੀ ਹੈ ਮਨਮੁਖ ਕੀ ਹੈਗਾ ਤੇ ਮਨਮੁਖਤਾਈ ਕੀ ਹੈ ਇਹਦੀ ਵੇਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਮਨਮੁਖਤਾਈ ਨਾਲ ਕਿਵੇਂ ਜੂਝਣਾ ਇਹ ਵਿਆਖਿਆ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਮਨਮੁਖਾਂ ਨਾਲ ਕਿਵੇਂ ਜੂਝਣਾ ਇਹ ਵਿਆਖਿਆ ਸਿਰਫ ਤੇ ਸਿਰਫ ਦਸਵੇਂ ਗ੍ਰੰਥ ਦੇ ਵਿੱਚ ਹੈਗਾ ਇੰਨਾ ਕੁ ਫਰਕ ਜਿਹਨਾਂ ਨੂੰ ਇੰਨੀ ਕੁ ਸਮਝ ਹੈ ਨਾ ਕਿ ਮਨਮੁਖਤਾਈ ਕੀ ਹੁੰਦੀ ਹੈ ਤੇ ਮਨਮੁਖ ਕੀ ਹੁੰਦਾ ਹੈਗਾ ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਦੇ ਨਾਲ ਸਮਝ ਲੈਣਗੇ ਹੁਣ ਇਹ ਲੋਕ ਕਹਿੰਦੇ ਆ ਜੀ ਖਾਸ ਕਰਕੇ ਇੱਕ ਗੱਲ ਦੇ ਉੱਪਰ ਜ਼ਿਆਦਾ ਅਟੈਕ ਆਉਂਦਾ ਹੈ ਜੀ ਆਹ ਜਿਹੜਾ ਤ੍ਰਿਆ ਚਰਿੱਤਰ ਨੇ ਇਹਦੇ ਵਿੱਚ ਬਹੁਤ ਸਾਰੀਆਂ ਨੰਗੀਆਂ ਗੱਲਾਂ ਲਿਖੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਨਹੀਂ ਲਿਖ ਸਕਦੇ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਨੇ ਇੱਕ ਤੇ ਉਹਨਾਂ ਬੰਦਿਆਂ ਦੀ ਗੱਲ ਹੈ ਜਿਨ੍ਹਾਂ ਨੂੰ ਬੜੀ ਭਾਰੀ ਸ਼ਰਧਾ ਹੈ ਤੇ ਉਹ ਅੰਨੀ ਸ਼ਰਧਾ ਦੇ ਵਿੱਚ ਹੋ ਕਰਕੇ ਉਹਨਾਂ ਨੂੰ ਸਾਹਿਤ ਦਾ ਕੋਈ ਗਿਆਨ ਨਹੀਂ ਤੇ ਉਹ ਅੰਨੀ ਸ਼ਰਧਾ ਵਸ ਵਿੱਚ ਹੋ ਕਰਕੇ ਕਿ ਮੇਰਾ ਗੁਰੂ ਸ਼ਾਇਦ ਇਹੋ ਜਿਹੀਆਂ ਗੱਲਾਂ ਨਾ ਕਰ ਸਕਦਾ ਹੋਵੇ ਤੇ ਦੂਜੇ ਉਹ ਸ਼ਰਾਰਤੀ ਟਾਈਪ ਦੇ ਬੰਦੇ ਨੇ ਉਹਨਾਂ ਨੇ ਤਾਂ ਜਿਹੜੀ ਉਹ ਸ਼ਰਾਰਤ ਕਰਨੀ ਕਰਨੀ ਉਹ ਤਾਂ ਆਦਿ ਬੀੜ ਦੇ ਉੱਪਰ ਵੀ ਸ਼ਰਾਰਤ ਕਰੀ ਜਾਂਦੇ ਹਨ ਹੁਣ ਦੇਖੋ ਜਿਹੜੀ ਦੇਵੀ ਦੀ ਗੱਲ ਕਰਦੇ ਨੇ ਆਖੇ ਜੀ ਇਹਦੇ ਵਿੱਚ ਦੇਵੀ ਦੀ ਉਪਮਾ ਆਉਂਦੀ ਹੈ ਜਿਹੜੀ ਦੇਵੀ ਰਾਕਸ਼ਾਂ ਤੋਂ ਕੋਲੋਂ ਹਾਰ ਕਰਕੇ ਜਾ ਕੇ ਪਹਾੜਾਂ ਦੇ ਵਿੱਚ ਬੈਠ ਜਾਂਦੀ ਹੈ ਲੁਕ ਜਾਂਦੀ ਹੈਗੀ ਤੇ ਉੱਥੇ ਜਾ ਕੇ ਤਪੱਸਿਆ ਕਰਦੀ ਹੈ ਉਸ ਨੂੰ ਸ਼ਿਵ ਭਗਵਾਨ ਜਾਂ ਕੋਈ ਹੋਰ ਜਿਹੜਾ ਦੇਵੀ ਦੇਵਤਾ ਆ ਕਰਕੇ ਤਲਵਾਰ ਦੇ ਦਿੰਦਾ ਹੈ ਵੀ ਤੂੰ ਇਹਦੇ ਵਿੱਚ ਕਰਾਮਾਤ ਹੈ ਮਹਾਰਾਜ ਸਾਹਿਬ ਜੀ ਨੇ ਉਸੇ ਦੇਵੀ ਦੇ ਹੱਥ ਦੇ ਵਿੱਚ ਤਲਵਾਰ ਫੜਾ ਕਰਕੇ ਮੈਦਾਨੇ ਜੰਗ ਵਿੱਚ ਉਤਾਰ ਦਿੱਤਾ ਹੈ ਔਰ ਕਿਹਾ ਸ਼ਕਤੀ ਵਕਤੀ ਕੁਛ ਨਹੀਂ ਸਿਰਫ ਤੇ ਸਿਰਫ ਜੇ ਸ਼ਕਤੀ ਹੈਗੀ ਤਾਂ ਸਿਰਫ ਆ ਸਾਡੇ ਬਾਹੂਬਲ ਦੇ ਵਿੱਚ ਹੈ ਇਸ ਤਲਵਾਰ ਦੇ ਵਿੱਚ ਹੈ ਜੇ ਤੁਹਾਨੂੰ ਤਲਵਾਰ ਚਲਾਉਣੀ ਆਉਂਦੀ ਹੈ ਤਾਂ ਤੁਹਾਡੀਆਂ ਇੱਜ਼ਤਾਂ ਬਰਕਰਾਰ ਹਨਗੀਆਂ ਜੇ ਤਲਵਾਰ ਨਹੀਂ ਚਲਾਉਣੀ ਆਉਂਦੀ ਤਾਂ ਤੁਹਾਡੀ ਇੱਜ਼ਤ ਇਹਨਾਂ ਸ਼ਕਤੀਆਂ ਨੇ ਨਹੀਂ ਬਚਾਉਣੀ ਇਹੀ ਕਾਰਨ ਸੀ ਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾ ਕਰਕੇ ਜਿਹੜੇ ਤੱਕੜੀਆਂ ਤੋਲਦੇ ਸਨਗੇ ਬੋਕਰਾਂ ਝਾੜੂ ਲਾਉਣ ਵਾਲੇ ਬੰਦੇ ਸਨਗੇ ਜਿਨ੍ਹਾਂ ਨੇ ਕਦੀ ਹੱਥ ਵਿੱਚ ਸੋਟੀ ਫੜ ਕੇ ਨਹੀਂ ਸੀ ਦੇਖੀ ਉਹਨਾਂ ਦੇ ਹੱਥ ਵਿੱਚ ਜਦੋਂ ਤਲਵਾਰ ਫੜਾ ਦਿੱਤੀ ਮੈਦਾਨੇ ਜੰਗ ਵਿੱਚ ਜਾ ਕਰਕੇ ਉਹਨਾਂ ਨੇ ਵੀ ਦੁਸ਼ਮਣਾਂ ਦੇ ਆਪ ਲਾ ਦਿੱਤਾ ਕਿਉਂ ਅੰਦਰੋਂ ਵੀਰ ਰਸ ਦੇ ਨਾਲ ਉਹ ਪਰੇ ਜਾ ਚੁੱਕੇ ਸਨ ਇਹ ਕਹਾਣੀਆਂ ਨੂੰ ਇਹਨਾਂ ਨੇ ਸਿਰਫ ਇੱਕ ਉਤਾਰਾ ਕੀਤਾ ਹੁਣ ਜੇ ਕਰਕੇ ਮੰਨ ਲਓ ਇਹ ਉਤਾਰੇ ਨਾ ਕਰਦੇ ਤਾਂ ਸਿੱਖ ਨੇ ਪੁੱਛਣਾ ਸੀ ਜੇ ਰਾਮ ਕੌਣ ਹੋਇਆ ਤੇ ਕ੍ਰਿਸ਼ਨ ਕੌਣ ਹੋਇਆ ਮਹਾਂਭਾਰਤ ਕੀ ਹੈ ਤੇ ਬ੍ਰਾਹਮਣ ਨੂੰ ਜਾ ਕੇ ਪੁੱਛਣਾ ਸੀ ਤੇ ਬ੍ਰਾਹਮਣ ਨੇ ਆਪਣੀ ਮਰਜ਼ੀ ਨਾਲ ਕਹਾਣੀ ਸੁਣਾਉਣੀ ਸੀ ਨਾ ਮਹਾਰਾਜ ਸਾਹਿਬ ਜੀ ਨੂੰ ਕਲਮ ਬੰਦ ਕਰ ਦਿੱਤੀ ਤੇ ਇਹ ਗੱਲ ਖਾਸ ਕਹਿ ਦਿੱਤੀ ਕਿ ਮੈਂ ਨਾ ਗਣੇਸ਼ਾ ਪ੍ਰਥਮ ਬਣਾਉਂ ਕਿਸੇ ਬਿਸਰੂ ਕਬੂ ਨਾ ਧਿਆਉ। ਕਾਨ ਸੁਣਿਓ, ਇਹਨਾਂ ਦੀਆਂ ਗੱਲਾਂ ਮੈਂ ਕੰਨਾਂ ਨਾਲ ਸੁਣੀਆਂ, ਪਰ ਮੈਂ ਨਹੀਂ ਜਾਣਦਾ ਕਿ ਕੌਣ ਹਨਗੇ ਕੌਣ ਨਹੀਂ ਹਨਗੇ। ਹੁਣ ਦੇਖੋ, ਆਪਣੇ ਪੰਜਾਬ ਦਾ ਸਭ ਤੋਂ ਨੀਚ ਤੇ ਦੁਸ਼ਟ ਬੰਦਾ ਹੋਇਆ KPS ਗਿੱਲ, ਜਿਸਨੇ ਹਜ਼ਾਰਾਂ ਨੌਜਵਾਨ ਮੁੰਡਿਆਂ ਦਾ ਕਤਲ ਕਰ ਦਿੱਤਾ। ਉਸਨੇ ਅੰਗਰੇਜ਼ੀ ਦੇ ਵਿੱਚ ਇੱਕ ਕਿਤਾਬ ਲਿਖੀ ਹੈ ਜਿਸ ਦੇ ਵਿੱਚ ਸਿੱਖਾਂ ਦੀ ਚੰਗੀ ਬਦਨਾਮੀ ਕੀਤੀ ਹੈ ਤੇ ਖਾੜਕੂਆਂ ਨੂੰ ਉਸਨੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਬਦਨਾਮ ਕੀਤਾ ਹੈ ਤੇ ਬੜੇ ਕਰੈਕਟਰਲੈਸ ਤੇ ਬੜਾ ਕੁਛ ਉਸਨੇ ਲਿਖਿਆ। ਉਸਦੀ ਕਿਤਾਬ ਦਾ ਅੰਗਰੇਜ਼ੀ ਤੋਂ ਤਰਜਮਾ ਪੰਜਾਬੀ ਦੇ ਵਿੱਚ ਦਲਬੀਰ ਸਿੰਘ ਨੇ ਕੀਤਾ ਤੇ ਹੁਣ ਦਲਬੀਰ ਸਿੰਘ ਸੰਤ ਬਾਬਾ ਆਪਣੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਦੇ ਨਾਲ ਰਿਹਾ ਵੈ ਤੇ ਹੁਣ ਕੋਈ ਆ ਗੱਲ ਕਰ ਲਓ ਜੀ ਆ ਦਲਬੀਰ ਸਿੰਘ ਤਾਂ ਇਹ ਲਿਖ ਰਿਹਾ, ਉਹ ਬੇਵਕੂ ਨੂੰ ਪੁੱਛੋ ਵੀ ਇਹ ਤਾਂ ਤਰਜਮਾ ਕਰ ਰਿਹਾ ਨਾ ਕਿ ਉਹ ਖੁਦ ਲਿਖ ਰਿਹਾ ਵੀ, ਤਾਂ ਕਿ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਪੰਜਾਬੀ 'ਚ ਪੜ੍ਹ ਕੇ ਦੇਖ ਲੈਣ। ਸੋ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੇ ਸੰਸਕ੍ਰਿਤ ਦੇ ਵਿੱਚ ਗ੍ਰੰਥ ਲਿਖੇ ਹੋਏ ਸੀ ਉਹਨਾਂ ਦੇ ਤਰਜਮਾ ਕਰਕੇ ਜਿਹੜਾ ਉਹ ਸਾਡੇ ਸਾਹਮਣੇ ਸਿੱਖਾਂ ਦੇ ਸਾਹਮਣੇ ਰੱਖ ਦਿੱਤਾ, ਲਓ ਭਾਈ ਤੁਸੀਂ ਇਹ ਵੀ ਪੜ੍ਹਨਾ। ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਅਸੀਂ ਉਸ ਸਮਾਜ 'ਚੋਂ ਪਾਸੇ ਤਾਂ ਨਹੀਂ ਹੋ ਸਕਦੇ ਗੇ। ਅੱਜ ਤੱਕ ਅਸੀਂ ਕ੍ਰਿਸ਼ਨ ਦੀਆਂ ਕਹਾਣੀਆਂ ਸੁਣਦੇ ਆਏ, ਰਾਮ ਦੀਆਂ ਕਹਾਣੀਆਂ ਸੁਣਦੇ ਆਏ, ਦੇਵੀ ਦੇਵਤਿਆਂ ਦੀਆਂ ਕਹਾਣੀਆਂ ਸੁਣਦੇ ਆਏ। ਅੱਜ ਅਗਰ ਅਸੀਂ ਖਾਲਸੇ ਹੋ ਗਏ ਤਾਂ ਕਿਵੇਂ ਭੁੱਲ ਜਾਵਾਂਗੇ ਉਹਨਾਂ ਦੀਆਂ ਕਹਾਣੀਆਂ ਨੂੰ? ਉਹ ਤਾਂ ਯਾਦ ਤਾਂ ਰਹਿਣਗੀਆਂ ਹੀ ਔਰ ਚੱਲਦੀਆਂ ਹੀ ਰਹਿਣਗੀਆਂ ਜਦ ਤੱਕ ਇਹ ਦੁਨੀਆਂ ਰਹੂਗੀ। ਪਰ ਉਹ ਕਹਾਣੀਆਂ ਦੇ ਵਿੱਚ ਕੀ ਕੁਝ ਗਲਤ ਹੈ ਕੀ ਸਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਰਦੇ। ਹੁਣ ਜਿਹੜੀ ਤ੍ਰਿਆ ਚਰਿੱਤਰਾਂ ਦੀ ਗੱਲ ਆਉਂਦੀ ਹੈ, ਅਗਰ ਤੁਸੀਂ ਉਹਨਾਂ ਤ੍ਰਿਆ ਚਰਿੱਤਰਾਂ ਨੂੰ ਸ਼ੁਰੂ ਤੋਂ ਲੈ ਕਰਕੇ ਅਖੀਰ ਤੱਕ ਬੜੇ ਧਿਆਨ ਨਾਲ ਪੜ੍ਹ ਲਿਆ ਜਾਵੇ ਤੇ ਮੈਂ ਸਮਝਦਾ ਅੱਜ ਦੇ ਪੜ੍ਹੇ ਲਿਖੇ ਬੰਦੇ ਨੂੰ ਉਹਦੇ ਵਿੱਚ ਕੁਝ ਵੀ ਨੰਗਾਪਣ ਜਿਹੜਾ ਉਹ ਨਹੀਂ ਦੇਖਦਾ। ਆਹ ਰੋਜ਼ TV ਦੇ ਉੱਪਰ ਅਸੀਂ ਦੇਖ ਰਹੇ, ਉਦੋਂ ਜ਼ਿਆਦਾ ਕੰਜਰਪੁਣਾ ਜਿਹੜਾ ਉਹਦੇ ਵਿੱਚ ਹੁੰਦਾ, ਨਾਲੇ ਉਹਦੇ 'ਚ ਕੋਈ ਸਮਝਾਉਣ ਵਾਲੀ ਗੱਲ ਨਹੀਂ ਹੁੰਦੀ। ਪਰ ਗੁਰੂ ਮਹਾਰਾਜ ਸਾਹਿਬ ਜੀ ਉਦਾਹਰਨਾਂ ਦੇ ਦੇ ਕਰਕੇ ਸਮਝਾਉਂਦੇ। ਹੁਣ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਏਡਸ ਦਾ ਬੜਾ ਪ੍ਰਚਾਰ ਹੈ ਤੇ ਏਡਸ ਦੇ ਵਾਸਤੇ ਸਕੂਲਾਂ ਦੇ ਮਾਸਟਰ ਬੱਚੇ ਤੇ ਬੱਚੀਆਂ ਨੂੰ ਸਮਝਾਉਂਦੇ ਨੇ ਕਿ ਵੀ ਤੁਸੀਂ ਪਰ ਇਸਤਰੀ ਪਰ ਪੁਰਸ਼ ਤੋਂ ਬਚਣਾ, ਉਹਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਇਲਾਜ ਨਹੀਂ, ਤੇ ਫਿਰ ਕਿਵੇਂ ਬਚਣਾ ਇਹ ਵੀ ਗੱਲਾਂ ਉਹ ਦੱਸਦੇ ਨੇ। ਫਿਰ ਇਹ ਇੱਕ ਗੱਲ ਹੋਰ ਕਹਿੰਦੇ ਨੇ ਤੇ ਜੇ ਗੁਰੂ ਗੋਬਿੰਦ ਸਿੰਘ ਨੇ 300 ਸਾਲ ਪਹਿਲਾਂ ਸਾਨੂੰ ਜਾਗਰਿਤ ਕਰ ਦਿੱਤਾ ਤਾਂ ਕੀ ਜ਼ੁਲਮ ਹੋ ਗਿਆ ਬਈ? ਹੁਣ ਇਹ ਜਿੰਨੇ ਵੀ ਹਨਗੇ ਇਹ ਕਹਿੰਦੇ ਜੀ ਇਸ ਤਰ੍ਹਾਂ ਦੀਆਂ ਗੱਲਾਂ ਇਹ ਨਹੀਂ ਹੋ ਸਕਦੀਆਂ ਗੀਆਂ। ਆਖੇ ਜੇ ਦਸਮ ਗ੍ਰੰਥ ਹੈਗਾ ਤਾਂ ਤੁਸੀਂ ਘਰੇ ਆਪਣੇ ਮਾਂ ਭੈਣਾਂ ਦੇ ਵਿੱਚ ਬੈਠ ਕੇ ਪੜ੍ਹੋ। ਮੈਂ ਪ੍ਰਥਮ ਅਰਜ ਕਰ ਚੁੱਕਿਆ ਇਹ ਸਾਡਾ ਖਾਲਸੇ ਦਾ ਵਿਧਾਨ ਹੈ ਤੇ ਵਿਧਾਨ ਜਿਸ ਨੂੰ ਲੋੜ ਹੁੰਦੀ ਹੈ ਨਾ ਬੰਦਾ ਇਕੱਲਾ ਹੀ ਬੈਠ ਕੇ ਪੜ੍ਹਦਾ ਹੁੰਦਾ ਹੈਗਾ। ਕਦੇ ਵਿਧਾਨ ਜਿਹੜੀਆਂ ਸੰਗਤਾਂ ਦੇ ਵਿੱਚ ਨਹੀਂ ਪੜ੍ਹਿਆ ਗਿਆ ਗਾ। ਜਿੰਨੇ ਵੀ ਵਿਧਾਨ ਹੈਗੇ ਉਹ ਕਹਿੰਦੇ ਚੰਗਾ ਭਾਈ ਤੂੰ ਤੇਰਾ ਵਿਧਾਨ ਜਿਹੜਾ ਉਹ ਦੇਖ ਲਾ। ਤੇ ਫਿਰ ਇੱਕ ਗੱਲ ਪੁੱਛਣ ਵਾਲੀ ਹੋਵੇ ਬਈ ਤੁਸੀਂ ਜਿਹੜੀਆਂ ਗੱਲਾਂ ਆਪਦੀ ਪਤਨੀ ਦੇ ਨਾਲ ਕਰਦੇ ਹੋ ਕਿ ਆਪਣੀ ਮਾਂ ਦੇ ਨਾਲ ਭੈਣ ਨਾਲ ਕਰ ਲਓਗੇ? ਕਿ ਜਿਹੜੀ ਗੱਲਬਾਤ ਆਪਣੀ ਮਾਂ ਨਾਲ ਕਰਦੇ ਹਾਂ ਅਸੀਂ ਸਾਂਝੀ ਕਰ ਸਕਦੇ ਹਾਂ ਕਿ ਉਹ ਅਸੀਂ ਆਪਣੀ ਪਤਨੀ ਨਾਲ ਕਰ ਸਕਦੇ ਹਾਂ? ਉਸ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਜਿਤਨੇ ਜੀਵ ਹੈ ਪਿਤਾ ਤੇ ਪੁੱਤਰ ਦਾ ਰਿਸ਼ਤਾ ਬਹੁਤ ਪਿਆਰਾ ਹੈ ਪਰ ਫਿਰ ਵੀ ਇੱਕ ਪਰਦਾ ਰੱਖਿਆ। ਭੈਣ ਤੇ ਭਰਾ ਦਾ ਰਿਸ਼ਤਾ ਬੜਾ ਪਿਆਰਾ ਹੈ ਪਰ ਇੱਕ ਸਟੇਜ ਹੈ, ਇੱਕ ਪਰਦਾ ਹੈਗਾ। ਪਤੀ ਤੇ ਪਤਨੀ ਦਾ ਸਭ ਤੋਂ ਨੇੜਤਾ ਦਾ ਰਿਸ਼ਤਾ ਹੁੰਦਾ ਪਰ ਉਸਦੇ ਵਿੱਚ ਵੀ ਇੱਕ ਪਰਦਾ ਹੈ। ਤੋ ਗੁਰੂ ਮਹਾਰਾਜ ਸਾਹਿਬ ਜੀ ਨੇ ਹਰ ਗੱਲ ਜਿਹੜੀ ਅਸੀਂ ਸਮਾਜ ਦੇ ਵਿੱਚ ਜੋ ਆਉਣੇ ਹੈ ਨਾ ਉਹ ਸਾਧ ਸੰਗਤ ਇਹ ਨਹੀਂ ਹੈ ਕਿ ਅਸੀਂ ਸਮਾਜ ਦੇ ਵਿੱਚ ਜਿਹੜੇ ਹੈ ਆਪਣਾ ਕੁੜਤਾ ਚੱਕ ਕਰਕੇ ਢਿੱਡ ਦਿਖਾਉਂਦੇ ਫਿਰਦੇ ਹਾਂ। ਨਹੀਂ, ਹਰ ਗੱਲ ਦੇ ਪਿੱਛੇ ਕੋਈ ਮਰਿਆਦਾ ਹੁੰਦੀ ਹੈ, ਹਰ ਗੱਲ ਦੇ ਪਿੱਛੇ ਕੋਈ ਵਿਧਾਨ ਹੁੰਦਾ ਹੈਗਾ। ਸੋ ਇਹ ਸਾਡੇ ਇੱਕ ਖਾਲਸੇ ਦਾ ਵਿਧਾਨ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਜਿਹੜੀ ਕਿ ਇੱਕ ਕੌਮ ਬਣਾਉਣੀ ਸੀ ਮਹਾਰਾਜ ਸਾਹਿਬ ਜੀ ਨੇ ਤੇ ਉਹ ਕੌਮ ਦਾ ਇੱਕ ਵਿਧਾਨ ਬਣਾਇਆ। ਇਹੀ ਕਾਰਨ ਸੀ ਕਿ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸਨਗੇ, ਮੈਦਾਨੇ ਜੰਗ ਦੇ ਵਿੱਚ ਜੂਝਦੇ ਸਨਗੇ ਔਰ ਹਮੇਸ਼ਾ ਘਰ ਤੋਂ ਦੂਰ ਰਹਿੰਦੇ ਸਨਗੇ, ਔਰਤਾਂ ਤੋਂ ਦੂਰ ਰਹਿੰਦੇ ਸਨਗੇ। ਫਿਰ ਵੀ ਸਿੰਘ ਜਿਹੜੇ ਸਨਗੇ ਜੰਗਲਾਂ ਵਿੱਚ ਰਹਿਣ ਦੇ ਬਾਵਜੂਦ, ਔਰਤਾਂ ਤੋਂ ਦੂਰ ਰਹਿਣ ਦੇ ਬਾਵਜੂਦ, ਇਹਨਾਂ ਦਾ ਕਰੈਕਟਰ ਇਤਨਾ ਉੱਚਾ ਸੀਗਾ ਕਿ ਇਕੱਲੀ ਬਹੂ ਬੇਟੀ ਨੂੰ ਜੰਗਲ ਦੇ ਵਿੱਚ ਵੇਖ ਕਰਕੇ ਅੱਜ ਤੱਕ ਇੱਕ ਵੀ ਇਹੋ ਜਿਹਾ ਉਦਾਹਰਣ ਨਹੀਂ ਆਇਆ ਸਿੱਖ ਇਤਿਹਾਸ ਦੇ ਵਿੱਚ ਕਿ ਕਦੀ ਕਿਸੇ ਨੇ ਕਿਸੇ ਦੀ ਇੱਜ਼ਤ ਲੁੱਟੀ ਹੋਵੇ। ਤੇ ਇਹ ਹੁਣ ਜਿਹੜੇ ਕਰਨ ਵਾਲੇ ਹਨਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਕਿ ਆਪਣੇ ਆਪ ਨੂੰ ਜ਼ਿਆਦਾ ਸਮਾਜਿਕ ਅਖਵਾਉਂਦੇ ਨੇ, ਇਹਨਾਂ ਦੇ ਪਿੱਛੇ ਹਰ ਇੱਕ ਦੇ ਪਿੱਛੇ ਗੱਲਾਂ ਇਹ ਬਣ ਗਿਆ ਜੀ ਫਲਾਣੇ ਰਾਗੀ ਨੇ ਜਿਹੜਾ ਸੀਗਾ ਫਲਾਣੇ ਪ੍ਰਚਾਰਕ ਨੇ ਜੀ ਉੱਥੇ ਜਿਹੜਾ ਸੀ ਨੰਗਾ ਹੋ ਗਿਆ ਸੀ ਉੱਥੇ ਕਰੈਕਟਰ ਹੋ ਗਿਆ ਸੀ ਫਲਾਣੀ ਔਰਤ ਦੇ ਨਾਲ ਇਸਤੇ ਨਜਾਇਜ਼ ਸੰਬੰਧ ਸੀ ਔਰ ਇਹ ਸੀਗੇ ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਮਿਲਦੀਆਂ ਹੋਣ ਕਿਉਂ ਇਹਨਾਂ ਨੇ ਦਸਮ ਗ੍ਰੰਥ ਨਹੀਂ ਪੜ੍ਹਿਆ ਹੋਰ ਕੁਛ ਨਹੀਂ ਔਰ ਜੇ ਦਸਮ ਗ੍ਰੰਥ ਪੜ੍ਹ ਲੈਣ ਔਰ ਦਸਮ ਗ੍ਰੰਥ ਦੀ ਥੀਮ ਨੂੰ ਪੜ੍ਹ ਲੈਣ ਗੁਰੂ ਮਹਾਰਾਜ ਸਾਹਿਬ ਜੀ ਦਾ ਨਿਸ਼ਾਨਾ ਕੀ ਸੀਗਾ ਉਸ ਨੂੰ ਪੜ੍ਹ ਲੈਣ ਤੇ ਫਿਰ ਸਾਧ ਸੰਗਤ ਇਹ ਲੋਕ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਗੇ ਮੈਂ ਤਾਂ ਕਈਆਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਮੈਂ ਉਹਨੂੰ ਕਹਿੰਦਾ ਵੀ ਜੇ ਤਾਂ ਭਾਈ ਤੂੰ ਸਿੰਸੀਅਰ ਹੈ ਜੇ ਤਾਂ ਟੁੱਚਰਬਾਜ਼ ਹੈ ਫਿਰ ਤਾਂ ਵਾਹਿਗੁਰੂ ਜੀ ਕਾ ਖਾਲਸਾ ਆਪਦਾ ਰਿਹਾ ਜੇ ਤੂੰ ਸਿੰਸੀਅਰ ਹੈ ਤਾਂ ਤੂੰ ਮੈਨੂੰ ਤੈਨੂੰ ਮੈਂ ਪੋਥੀਆਂ ਦੇ ਲੈ ਅਰਥਾਂ ਦੇ ਸਵੇਰ ਪੜ੍ਹ ਕੇ ਵੇਖੋ ਤੇ ਦੋ ਤਿੰਨਾਂ ਨੇ ਐਵੇਂ ਕੀਤਾ ਜਿਹੜੇ ਚੰਗੇ ਕੱਟੜ ਵਿਰੋਧੀ ਸਨ ਗਏ ਜਦੋਂ ਉਹਨਾਂ ਨੇ ਅਰਥਾਂ ਦੇ ਨਾਲ ਦਸਮ ਗ੍ਰੰਥ ਨੂੰ ਪੜ੍ਹਿਆ ਅੱਖਾਂ ਭਰ ਕੇ ਕਹਿਣ ਲੱਗੇ ਕਿ ਸਾਡੇ ਸਿੱਖ ਕੌਮ ਦੇ ਵਾਸਤੇ ਇਹ ਗ੍ਰੰਥ ਬੜਾ ਜ਼ਰੂਰੀ ਹੈ ਸੋ ਸਾਧ ਸੰਗਤ ਮੈਨੂੰ ਬੜੀ ਖੁਸ਼ੀ ਹੈ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਇੱਕ ਬਹੁਤ ਵੱਡਾ ਉਦਮ ਕੀਤਾ ਕਈ ਮੈਂ ਹੈਰਾਨ ਹਾਂ ਕਿ ਸਾਡੇ ਬੁਜ਼ਦਲ ਬੰਦੇ ਪ੍ਰਚਾਰਕ ਇਹੋ ਜਿਹੇ ਨੇ ਜਿਹੜੇ ਕਿ ਇਹ ਤਾਂ ਮੰਨਦੇ ਨੇ ਜੇ ਦਸਮ ਗ੍ਰੰਥ ਹੈ ਤਾਂ ਸੀਗਾ ਪਰ ਉਹ ਹਿੰਮਤ ਨਹੀਂ ਕਰਦੇ ਕਿ ਜੀ ਅਸੀਂ ਜਿਹੜਾ ਦਸਮ ਗ੍ਰੰਥ ਦੀ ਜਿਹੜੀ ਹੈ ਉਹ ਖੁੱਲ੍ਹ ਕੇ ਜਿਹੜਾ ਅਸੀਂ ਇਹਦੇ ਪੱਖ ਦੇ ਵਿੱਚ ਆਈਏ ਪਰ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੇ ਇਹ ਬੜਾ ਖੁੱਲ੍ਹ ਕੇ ਜਿਹੜਾ ਉਹ ਸਾਧ ਸੰਗਤ ਜੀ ਇਹ ਸਟੈਪ ਲਿਆ ਉਹਨਾਂ ਦਾ ਮੈਂ ਕੋਟਾਂ ਕੋਟ ਧੰਨਵਾਦ ਕਰਦਾ ਔਰ ਮੈਂ ਚਾਹੁੰਦਾ ਇਹੋ ਜਿਹੇ ਕੈਂਪ ਹੋਰ ਵੀ ਲੱਗਣੇ ਚਾਹੀਦੇ ਨੇ ਤੇ ਇਹ ਦਸਮ ਗ੍ਰੰਥ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਥੀਮ ਦਿੱਤੀ ਆਪਣੇ ਖਾਲਸੇ ਕੌਮ ਵਾਸਤੇ ਜੋ ਖਾਲਸੇ ਕੌਮ ਦਾ ਵਿਧਾਨ ਬਣਾਇਆ ਹੈਗਾ ਜੋ ਖਾਲਸੇ ਕੌਮ ਨੂੰ ਗੱਲਾਂ ਸਮਝਾਈਆਂ ਨੇ ਇਹ ਵੀ ਬੜੀਆਂ ਜ਼ਰੂਰੀ ਸਨ ਗਈਆਂ ਤੇ ਕਹਿੰਦੇ ਆ ਵੀ ਜਿਹਨੇ ਆਖਿਆ ਰਾਮ ਨੂੰ ਧਿਆਲਿਆ ਕ੍ਰਿਸ਼ਨ ਨੂੰ ਧਿਆਲਿਆ ਦੇਵੀ ਨੂੰ ਧਿਆਲਿਆ ਉਹਦੀ ਮਨੋਕਾਮਨਾ ਪੂਰਨ ਹੋ ਜਾਂਦੀਆਂ ਨੇ ਇਹ ਵੀ ਗੱਲਾਂ ਲਿਖੀਆਂ ਨੇ ਉਹ ਵੀ ਗੱਲਾਂ ਲਿਖਣੀਆਂ ਬੜੀਆਂ ਜ਼ਰੂਰੀ ਸੀਗੀਆਂ ਪਰ ਮਹਾਰਾਜ ਸਾਹਿਬ ਜੀ ਨੇ ਸਮਝਾ ਦਿੱਤਾ ਕਿ ਇਹਨਾਂ ਦੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਗਾ ਤੁਹਾਡਾ ਵਾਸਤਾ ਅਗਰ ਹੈ ਤਾਂ ਸਿਰਫ ਇੱਕੋ ਇੱਕ ਅਕਾਲ ਪੁਰਖ ਦੇ ਨਾਲ ਹੈ ਹੋਰ ਕਿਸੇ ਦੂਸਰੇ ਤੀਸਰੇ ਦੇਵੀ ਦੇਵਤੇ ਇਹ ਜਿੰਨੇ ਵੀ ਹਨਗੇ ਇਹ ਉਰਾਂ ਹੀ ਰਹਿੰਦੇ ਹਨਗੇ ਸੋ ਅੰਤ ਦੇ ਵਿੱਚ ਮੈਂ ਬਾਬਾ ਜੀ ਹੋਰਾਂ ਦਾ ਗਿਆਨੀ ਵੀਰ ਸਿੰਘ ਜੀ ਹੋਰਾਂ ਦਾ ਤੇ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦੀ ਹਾਂ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਦਾਸ ਨੂੰ ਸਰਵਣ ਕੀਤਾ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਮੈਨੂੰ ਫਿਰ ਵੀ ਜੇ ਸਮਾਂ ਮਿਲਿਆ ਤੇ ਜਿਹੜੇ ਇਸ ਦੇ ਕੋਈ ਕੁਐਸਚਨ ਹਨਗੇ ਸਾਧ ਸੰਗਤ ਜੀ ਕਈ ਤਰਕਾਂ ਜਿਹੜੀਆਂ ਹਨਗੀਆਂ ਉਹਨਾਂ ਦੇ ਇੱਕ ਇੱਕ ਗੱਲਾਂ ਦੇ ਅਸੀਂ ਜਵਾਬ ਬਣਾਏ ਨੇ ਤੇ ਇਹਨਾਂ ਦੇ ਉੱਪਰ ਅਸੀਂ ਉਹ ਜਵਾਬ ਬਣਾ ਕਰਕੇ ਕਈ ਕਿਤਾਬਾਂ ਵੀ ਲਿਖੀਆਂ ਨੇ ਪਰ ਅਫਸੋਸ ਇੱਕ ਗੱਲ ਦਾ ਹੋ ਜਾਂਦਾ ਹੈਗਾ ਕਿ ਜਦੋਂ ਇੰਨੀ ਮਿਹਨਤ ਕਰਦੇ ਹਨ ਤਾਂ ਖਰੀਦਣ ਵਾਲਾ ਕੋਈ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਕੁ ਸਭਾ ਸੁਸਾਇਟੀਆਂ ਸੰਸਥਾ ਇੱਥੇ ਆਈਆਂ ਨੇ ਅਗਰ ਤੁਹਾਨੂੰ ਗੁਰੂ ਸਾਹਿਬ ਜੀ ਨਾਲ ਪ੍ਰੇਮ ਹੈ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕਿਤਾਬਾਂ ਲਿਖੀਆਂ ਨੇ ਉਹ ਕਿਤਾਬਾਂ ਨੂੰ ਤੁਸੀਂ ਜ਼ਰੂਰ ਜਿਹੜੇ ਆਪ ਖਰੀਦ ਕੇ ਲੋਕਾਂ ਤੱਕ ਫ੍ਰੀ ਵੰਡੋ ਹੁਣ ਸਾਧ ਸੰਗਤ ਮੈਂ ਇੱਕ ਗ੍ਰਿਸ਼ਤੀ ਬੰਦਾ ਡਾਕਟਰੀ ਦਾ ਪੇਸ਼ਾ ਮੈਂ ਕਰਦਾ ਮੈਂ ਆਪ ਇਸ ਤਰ੍ਹਾਂ ਦੀਆਂ ਕਿਤਾਬਾਂ ਲੈ ਕਰਕੇ ਲੋਕਾਂ ਨੂੰ ਫ੍ਰੀ ਦੇ ਰਿਹਾ ਤੇ ਮੈਂ ਕਿੰਨੀਆਂ ਕੁ ਦੇ ਸਕਦਾ ਮੈਨੂੰ ਇਹ ਦੱਸੋ ਆਖਿਰ ਮੇਰੀ ਵੀ ਇੱਕ ਲਿਮਿਟ ਹੋਊਗੀ ਪਰ ਆਹ ਜਿੰਨੀਆਂ ਸਾਡੀਆਂ ਸਭਾ ਸੁਸਾਇਟੀਆਂ ਨੇ ਜੇ ਅਸੀਂ ਗ੍ਰਿਸ਼ਤੀ ਬੰਦਿਆਂ ਨੂੰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਦੱਸ ਤੁਸੀਂ ਦਸਮੋਂਦ ਕੱਢੋ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਜਿੰਨੀਆਂ ਵੀ ਸਭਾ ਸੁਸਾਇਟੀਆਂ ਤੁਸੀਂ ਦਸਮੋਂਦ ਕੱਢ ਕਰਕੇ ਇਸ ਤਰ੍ਹਾਂ ਦੀਆਂ ਕਿਤਾਬਾਂ ਲੋਕਾਂ ਨੂੰ ਫ੍ਰੀ ਜ਼ਰੂਰ ਵੰਡੋ ਤਾਂ ਕਿ ਲੋਕਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੋ ਜਾਵੇ ਅੱਜ ਇਸ ਤੰਬੂ ਦੇ ਵਿੱਚ ਤੁਸੀਂ ਦਸਮ ਦਾ ਪਾਠ ਕਰ ਲਿਆ ਬਾਹਰ ਇਸ ਦਾ ਕੋਈ ਪ੍ਰਚਾਰ ਨਹੀਂ ਹੋਇਆਗਾ ਦਸਮ ਦੇ ਉੱਪਰ ਜੋ ਕਿੰਤੂ ਪਰੰਤੂ ਹੁੰਦਾ ਉਸ ਦੇ ਕੋਈ ਜਵਾਬ ਨਹੀਂ ਅਸੀਂ ਦੇ ਸਕਦੇ ਗੇ ਤੇ ਫਿਰ ਸਾਡਾ ਨਿਫਲ ਹੀ ਜਾਂਦਾ ਨਾ ਆਹ 150 ਬੰਦੇ ਇਹ ਤਾਂ ਉਹ ਨੇ ਜਿਨ੍ਹਾਂ ਨੂੰ ਅਥਾ ਸ਼ਰਧਾ ਹੈ ਅਸੀਂ ਸਮਝਾਉਣਾ ਤਾਂ ਲੋਕਾਂ ਨੂੰ ਹੈ ਨਾ ਪਬਲਿਕ ਨੂੰ ਸਮਝਾਉਣਾ ਹੈ ਤੇ ਆਮ ਪਬਲਿਕ ਜਿਹੜੀ ਹੈ ਉਹ ਉਹਨਾਂ ਦੇ ਪ੍ਰਚਾਰ ਤੇ ਗੁੰਮਰਾਹ ਹੋ ਰਹੀ ਹੈਗੀ ਟੀਵੀ ਤੇ ਉਹਨਾਂ ਦਾ ਪ੍ਰਚਾਰ ਆ ਰਿਹਾ ਅਖਬਾਰ ਉਹਨਾਂ ਦੇ ਨੇ ਮੈਗਜ਼ੀਨ ਉਹਨਾਂ ਦੇ ਭਰੇ ਪਏ ਨੇ ਤੇ ਫਿਰ ਸਾਡੇ ਵੱਡੇ ਵੱਡੇ ਜਿਹੜੇ ਪ੍ਰਚਾਰਕ ਨੇ ਉਹ ਵਿਕਾਊ ਮਾਲ ਹਨਗੇ ਚੰਗਾ ਪੈਸਾ ਦੇ ਕਰਕੇ ਉਹਨਾਂ ਨੂੰ ਖਰੀਦ ਲੈਂਦੇ ਹਨਗੇ ਤੇ ਅਸੀਂ ਕਿਤਾਬ ਵੀ ਜਿਹੜੀ ਹੈ 10 ਰੁਪਏ ਦੀ ਉਹ ਨਹੀਂ ਖਰੀਦ ਕੇ ਕਿਸੇ ਨੂੰ ਵੇਚ ਸਕਦੇ ਗੇ ਉਹ ਗਿਆਨੀ ਸ਼ੇਰ ਸਿੰਘ ਹੋਰਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਆ ਕੁਝ ਕਿਤਾਬਾਂ ਲੈ ਜਾਓ ਤੇ ਉੱਥੇ ਦੇ ਦਿਓ ਕਹਿੰਦੇ ਜੀ ਮੈਂ ਪਹਿਲਾਂ 100 ਕਿਤਾਬਾਂ ਉੱਥੇ ਦਿਆਲਪੁਰੇ ਲੈ ਗਿਆ ਸੀਗਾ ਤੇ ਸਿਰਫ 3 ਕਿਤਾਬਾਂ ਵਿਕੀਆਂ ਸੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਉੱਥੇ ਇੰਨੀ ਸੰਗਤ ਇਕੱਠੀ ਹੋਈ ਹੈ ਤੇ 100 ਦੇ ਵਿੱਚੋਂ ਸਿਰਫ 3 ਹੀ ਕਿਤਾਬਾਂ ਵਿਕਣ ਤੇ ਸਾਡੇ ਸਿੱਖ ਹੋਣ ਵਾਸਤੇ ਸ਼ਰਮ ਦੀ ਗੱਲ ਹੈ। ਅਗਰ ਇਹੀ ਹਾਲ ਰਿਹਾ, ਅਸੀਂ ਕਿਤਾਬਾਂ ਨਾ ਪੜ੍ਹੀਆਂ, ਅਸੀਂ ਸਵਾਲ ਜਵਾਬ ਨਾ ਪੜ੍ਹੇ, ਅਸੀਂ ਤਰਕਾਂ ਦੇ ਉੱਤਰ ਨਾ ਪੜ੍ਹੇ ਤੇ ਲੋਕਾਂ ਨੂੰ ਨਾ ਪੜ੍ਹਾਏ ਨਾ, ਤੇ ਫਿਰ ਅਸੀਂ ਇਕੱਲੇ ਹੀ ਰਹਿ ਜਾਵਾਂਗੇ ਤੇ ਇਹ ਜਿਹੜੇ ਸਾਡੇ ਦੁਸ਼ਮਣ ਹੈ ਨਾ ਇਹ ਭਾਰੂ ਹੁੰਦੇ ਜਾ ਰਹੇ ਹਨਗੇ ਤੇ ਅਖੀਰ ਤੇ ਜਦੋਂ ਅਸੀਂ ਹਾਰ ਜਾਂਦੇ ਹਾਂ ਕਹਿੰਦਾ ਉਹ ਨਹੀਂ ਜੀ ਉਹ ਗੁਰੂ ਕਾ ਪੰਥ ਹੈ, ਆਪਣੇ ਆਪ ਹੀ ਗੁਰੂ ਜਿਹੜਾ ਹੈ ਉਹ ਜਿਹੜੇ ਇਸ ਦੀ ਰੱਖਿਆ ਕਰੂਗਾ। ਇਹ ਇੱਕ ਸਾਈਕੋਲੋਜੀ ਹੈ। ਗੁਰੂ ਦਾ ਪੰਥ ਜ਼ਰੂਰ ਹੈ ਪਰ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਨਹੀਂ ਕਿਹਾ ਸੀਗਾ ਵੀ ਮੇਰਾ ਪੰਥ ਹੈਗਾ ਤੇ ਤੁਸੀਂ ਕੱਛਾਂ 'ਚ ਹੱਥ ਦੇ ਕਰਕੇ ਤੇ ਅੱਖਾਂ ਮੀਚ ਕੇ ਬੈਠੇ ਰਹੋ। ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਕਿਰਪਾਨ ਫੜਾਈ ਆ ਹੱਥ ਦੇ ਵਿੱਚ ਔਰ ਸਾਰਾ ਸਾਨੂੰ ਉਪਦੇਸ਼ ਦਿੱਤਾ ਹੈ ਕਿ ਤੁਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈਗਾ, ਕਿਵੇਂ ਚੱਲਣਾ ਹੈ ਤੁਸੀਂ, ਔਰ ਜਿੱਥੇ ਤੁਸੀਂ ਯੋਧੇ ਹੋ ਉੱਥੇ ਤੁਸੀਂ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੈਗਾ। ਤੇ ਉਹ ਅਸੀਂ ਪ੍ਰਚਾਰ ਦੇ ਜਿਹੜੇ ਆ ਢੰਗ ਤਰੀਕੇ ਉਹ ਸਾਧ ਸੰਗਤ ਅਸੀਂ ਭੁੱਲ ਗਏ ਹਾਂ। ਹੁਣ ਇੱਕੋ ਪ੍ਰਚਾਰ ਰਹਿ ਗਿਆ ਕਿ ਰਾਜਸਥਾਨ ਤੋਂ ਸੰਗਮਰਮਰ ਲਿਆਓ ਤੇ ਵੱਡਾ ਸਾਰਾ ਇੱਕ ਗੁਰਦੁਆਰਾ ਬਣਾ ਲਓ, ਬਸ ਗੱਲ ਖਤਮ। ਔਰ ਜਿੰਨਾ ਸਿੱਖ ਕੌਮ ਦਾ ਪੈਸਾ ਹੈਗਾ ਉਹ ਸਾਰੇ ਦਾ ਸਾਰਾ ਆਹ ਰਾਜਸਥਾਨ ਦੇ ਸੰਗਮਰਮਰ ਦੇ ਵਿੱਚ ਚਲਿਆ ਗਿਆ। ਪਤਾ ਨਹੀਂ ਸਾਡੇ ਬਾਬਿਆਂ ਨੂੰ, ਮੈਂ ਹੋ ਸਕਦਾ ਗਲਤ ਹੋਵਾਂ, ਮੁਆਫੀ ਚਾਹੁੰਦਾ ਮੈਂ ਕਿਸੇ ਦੀ ਜਿਹੜੇ ਕਰੋਪੀ ਵੀ ਨਹੀਂ ਝੱਲਣਾ ਚਾਹੁੰਦਾ ਗਾ, ਪਰ ਮੇਰੀ ਆਪਣੀ ਤੁੱਛ ਬੁੱਧੀ ਇਹ ਕਹਿੰਦੀ ਹੈ ਕਿ ਸਾਡਾ ਸਿੱਖ ਕੌਮ ਦਾ ਸਾਰਾ ਸਰਮਾਇਆ ਜਿਹੜਾ ਹੈ ਨਾ ਉਹ ਆ ਜਾਂ ਤਾਂ ਜਿਹੜੇ ਹਨ ਜਾਂ ਸ਼ਤਾਬਦੀਆਂ ਵਿੱਚ ਲਾ ਦਿੱਤਾ ਗਿਆ। ਇਹ ਵੀ ਇੱਕ ਗੌਰਮੈਂਟ ਦੀ ਬਹੁਤ ਵੱਡੀ ਚਾਲ ਹੈ, ਮੈਂ ਫੇਰ ਕਦੀ ਮਿਲਿਆ ਤੁਹਾਨੂੰ ਦੱਸੂੰਗਾ, ਮੈਂ ਸਮਝਾਵਾਂਗਾ। ਤੇ ਜਾਂ ਇਹ ਪੈਸਾ ਜਿਹੜਾ ਹੈਗਾ ਉਹ ਅਸੀਂ ਸੰਗਮਰਮਰ ਦੇ ਉੱਪਰ ਲਾਈ ਜਾਂਦੇ ਹਾਂਗੇ ਤੇ ਇਹਨਾਂ ਨੂੰ ਪੁੱਛੋ ਵੀ ਸਿੱਖ ਕਿੰਨੇ ਕੁ ਪੱਕੇ ਹੋ ਰਹੇ ਨੇ। ਮੈਨੂੰ ਇੱਥੇ ਆ ਕਰਕੇ ਬੜੀ ਖੁਸ਼ੀ ਹੋਈ ਹੈ। ਆਹ ਇੱਕ ਸਿੰਘ ਨੇ ਟੈਕਸੀ ਵਾਲਾ ਮੈਨੂੰ ਨਾਲ ਲੈ ਕੇ ਆਇਆ ਹੈਗਾ, ਉਹ ਕਹਿਣ ਲੱਗਿਆ ਜੀ ਸਾਡੇ ਇੱਥੇ ਆ ਵੀ ਜੇ ਕਰਕੇ ਕਿਸੇ ਦਾ ਬੱਚਾ ਪਤਿਤ ਹੋ ਜਾਵੇ ਨਾ ਉਹਦੇ ਨਾਲ ਸਾਰੇ ਰਿਸ਼ਤੇਦਾਰੀਆਂ ਜਿਹੜੀਆਂ ਨਾ ਉਹ ਸੰਬੰਧ ਤੋੜ ਲੈਂਦੀਆਂ ਨੇ ਇੱਥੇ ਦੱਖਣ ਦੇ ਵਿੱਚ ਨਾਦੇੜ ਦੇ ਵਿੱਚ। ਕਹਿੰਦੇ ਵੀ ਜੇ ਉਹਦਾ ਮਾਂ ਬਾਪ ਘਰੋਂ ਨਹੀਂ ਕਰਦਾ ਤੇ ਉਹਦੇ ਮਾਂ ਬਾਪ ਦੇ ਨਾਲ ਵੀ ਸਾਰੇ ਰਿਸ਼ਤੇਦਾਰੀਆਂ ਸੰਬੰਧ ਤੋੜ ਲੈਂਦੇ ਨੇ। ਤੇ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ, ਜੇ ਇੱਕ ਮੁੰਡਾ ਕੇਸਦਾਰੀ ਕਟਾ ਕੇ ਆ ਜਾਂਦਾ ਨਾ ਮਾਂ ਬਾਪ ਕੋਲ, ਕੋਈ ਮੇਰਾ ਇੱਕੋ ਪੁੱਤ ਹੈਗਾ ਜੀ, ਕੋਈ ਗੱਲ ਨਹੀਂ ਕਿਤੇ ਗੁੱਸੇ ਨਾ ਹੋ ਜਾਵੇ, ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਹੈ ਜੀ, ਉੱਥੇ ਸਾਡਾ ਇਹ ਹਾਲ ਹੈ। ਸੋ ਅਸੀਂ ਸਾਰਿਆਂ ਨੇ ਜਿੱਥੇ ਦਸਮ ਦਾ ਪਾਠ ਕਰਨਾ ਉੱਥੇ ਦਸਮ ਦਾ ਪ੍ਰਚਾਰ ਵੀ ਕਰਨਾ ਤੇ ਪ੍ਰਚਾਰ ਕਰਨ ਦਾ ਢੰਗ ਹਰ ਕੋਈ ਬੰਦੇ ਦਾ ਸਟੇਜ ਤੇ ਬੋਲ ਨਹੀਂ ਸਕਦਾ ਹੁੰਦਾ ਗਾ। ਪ੍ਰਚਾਰ ਕਰਨ ਦਾ ਢੰਗ ਇਹ ਵੀ ਹੈ ਕਿ ਭਾਈ ਜੇ 100 ਰੁਪਏ ਹੈ ਨਾ ਤੇ ਉਹਦੇ ਵਿੱਚੋਂ 10 ਰੁਪਏ ਸੋਚੋ ਵੀ ਮੈਂ ਭਾਈ ਆਹ ਕਿਤਾਬਾਂ ਲੈ ਕਰਕੇ ਲੋਕਾਂ ਨੂੰ ਵੰਡਣੀਆਂ ਹੋਣੀਆਂ। ਆ ਮੈਂ ਇੱਕ ਕਰਾਮਾਤਾ ਮੂਲ ਮੰਤਰ ਦੀਆਂ ਕਰੀਬਨ ਇਸ ਤੋਂ ਪਹਿਲਾਂ 70-80 ਹਜ਼ਾਰ ਛਪਾ ਚੁੱਕਿਆ, 2-2.5 ਰੁਪਏ ਇਸ ਦਾ ਮੈਨੂੰ ਮੁੱਲ ਪੈਂਦਾ ਹੈਗਾ, ਪਰ ਉਹ ਗੁਰੂ ਮਹਾਰਾਜ ਸਾਹਿਬ ਜੀ ਨੇ ਮੇਰ ਭਰਿਆ ਹੱਥ ਐਸਾ ਸਿਰ ਦੇ ਉੱਪਰ ਰੱਖਿਆ ਕਿ ਇਸ ਨੂੰ ਪੜ੍ਹ ਕਰਕੇ, ਸਿਰਫ 15-16 ਪੇਜ ਨੂੰ ਪੜ੍ਹ ਕਰਕੇ ਮੈਨੂੰ ਘੱਟੋ ਘੱਟ ਸੈਂਕੜੇ ਫੋਨ ਆਏ ਨੇ ਜਿਨ੍ਹਾਂ ਦੀ ਇਹ ਜ਼ਿੰਦਗੀ ਜਿਹੜੀ ਉਹ ਬਦਲ ਗਈ। ਤੇ ਮੈਨੂੰ ਇਹ ਸਮਝਦਾ ਵੀ ਮੇਰਾ ਜਿਹੜਾ ਜੋ ਵੀ ਕਮਾਈ ਆ ਮੇਰੀ ਉਹ ਸਫਲੀ ਹੋ ਗਈ। ਮੈਂ ਗੁਰਦੁਆਰੇ ਸਾਹਿਬ ਦੇ ਵਿੱਚ ਮੁਆਫੀ ਚਾਹੁੰਦਾ ਹੈ ਕਿ ਬਹੁਤੇ ਪੈਸੇ ਜਿਹੜੇ ਚੜ੍ਹਾਉਣ ਦੇ ਵਿੱਚ ਹੁਣ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਅਗਰ ਅਸੀਂ ਆਪਣੇ ਦਸਮੋਲ ਨੂੰ ਅਸੀਂ ਦੇਣਾ ਔਰ ਗੁਰੂ ਦੇ ਲੇਖੇ ਲਾਉਣਾ ਕਿਸੇ ਵੀ ਢੰਗ ਦੇ ਨਾਲ ਅਸੀਂ ਲਾ ਸਕਦੇ ਹਾਂ। ਤੇ ਮੈਂ ਜਿੰਨੀਆਂ ਵੀ ਸਭਾ ਸੋਸਾਇਟੀਆਂ ਸਾਰੇ ਹੀ ਇੱਥੇ ਜੋ ਹੈ ਨਾ ਘਟਨਾ ਕਿਨੂੰ ਕਹਾਇਆ, ਸਾਰੇ ਹੀ ਬੜੇ ਉੱਚੇ ਮਹਾਂਪੁਰਸ਼ ਇੱਥੇ ਬੈਠੇ ਹੋਏ ਨੇ, ਮੈਂ ਇਹ ਚਾਹੁੰਦਾ ਹੈਗਾ ਹੱਥ ਜੋੜ ਕੇ ਬੇਨਤੀ ਹੈ ਬਈ ਦਸਮ ਦੇ ਪ੍ਰਚਾਰ ਵਾਸਤੇ ਤੁਸੀਂ ਇੱਥੇ ਆਏ ਹੋ, ਦਸਮ ਦੀ ਬਾਣੀ ਪੜ੍ਹੀ ਹੈ, ਇੱਥੋਂ ਇੱਕ ਇਹ ਵੀ ਫੈਸਲਾ ਕਰਕੇ ਚੱਲੋ ਕਿ ਵੀ ਭਾਈ ਮੈਂ ਆਪਣੀ ਕਮਾਈ ਵਿੱਚ ਹੋਰ ਨਹੀਂ ਤਾਂ ਇੱਕ ਕਿਤਾਬ ਹਰ ਮਹੀਨੇ ਦੀ ਕਿਸੇ ਨੂੰ ਫ੍ਰੀ ਦੇਣੀ ਹੈ, 2 ਦੇਣੀਆਂ ਨੇ, 3 ਦੇਣੀਆਂ, ਕਿੱਡੀ ਕੁ ਵੱਡੀ ਗੱਲ ਹੈਗੀ। ਸੋ ਸਾਧ ਸੰਗਤ, ਮੈਂ ਮਹਿਰੋਂ ਵਾਲੇ ਬਾਬਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਸਪੈਸ਼ਲੀ ਇੱਥੇ ਸੱਦਿਆ ਹੈਗਾ ਤੇ ਸਾਰੀ ਸੰਗਤ ਦਾ ਫਿਰ ਅਖੀਰ ਤੇ ਧੰਨਵਾਦ ਹੈ। ਬੋਲਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।